ਸਤ ਸਤਨਾਮ ਵਾਹਿਗੁਰੂ ਸਾਹਿਬ ਜੀ ਜੋ ਜਨ ਭਾਉ ਭਗਤ ਕਛ ਜਨ ਤਾ ਕਉ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨ ਨਿਕਸੈ ਤਿਉਂ ਢੋਰ ਮਿਲਿਓ ਜਲਾਹੋ ਜੋ ਜਨ ਭਾਉ ਭਗਤ ਕਛ ਜਨ ਤਾ ਕਉ ਅਚਰਜ ਕਾਹੋ ਜਿਉਂ ਜਲ ਜਲ ਮਹਿ ਪੈਸ ਨ ਨਿਕਸੈ ਤਿਉਂ ਢੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤਉ ਮਤ ਕਾ ਭੂਰਾ ਜੋ ਤਨ ਕਾਸੀ ਤਜਹ ਕਬੀਰਾ ਰਮਈਐ ਕਹਾਨੇ ਹੋਰਾ ਰਹਾਉ ਕਹਿਤ ਕਬੀਰ ਸੁਨਹੁ ਰੇ ਲੋਈ ਭਰਮ ਨਾ ਭੁੱਲਹੁ ਕੋਈ ਕਿਆ ਕਾਸੀ ਕਿਆ ਉਖਰ ਮਗ ਹਾਰ ਰਾਮ ਹਿਰਦੈ ਜੋ ਹੋਈ ਕਹਿਤ ਕਬੀਰ ਸੁਨਹੁ ਰੇ ਲੋਈ ਭਰਮ ਨਾ ਭੁੱਲਹੁ ਕੋਈ ਕਿਆ ਕਾਸੀ ਕਿਆ ਉਖਰ ਮਗ ਹਰ ਰਾਮ ਹਿਰਦੈ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਜੁਗੋ ਜੁਗ ਅਟਲ ਬਖਸ਼ੰਦ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਪਾਵਨ ਪਵਿੱਤਰ ਚਰਨ ਛਨ ਵਿੱਚ ਸਭਾਈ ਮਾਨ ਸਤਸੰਗੀ ਪਿਆਰਿਓ ਬਿਰਤੀਆਂ ਦੀ ਇਕਾਗਰਤਾ ਬਣਾਈਏ, ਗੁਰੂ ਚਰਨਾਂ ਵਿੱਚ ਧਿਆਨ ਜੋੜੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਤਿਗੁਰਾਂ ਜੋ ਅੰਮ੍ਰਿਤਮਈ ਪਾਵਨ ਗੁਰਵਾਕ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਉਹਦੀ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬੀ ਬਾਣੀ ਦਾ ਇੱਕ ਪਾਵਨ ਉਪਦੇਸ਼ ਹੈ, ਮਨੁੱਖੀ ਜ਼ਿੰਦਗੀ ਦਾ ਨਿਸ਼ਾਨਾ ਪ੍ਰਭੂ ਮਿਲਾਪ ਹੈ। ਭਈ ਪ੍ਰਾਪਤ ਮਨੁੱਖ ਤੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੱਬ ਦੇ ਮਿਲਾਪ ਲਈ ਆਏ ਹੋ ਤੇ ਆਪਣੇ ਨਿਸ਼ਾਨੇ ਨੂੰ, ਆਪਣੀ ਜੀਵਨ ਦੇ ਮਕਸਦ ਨੂੰ ਪੂਰਾ ਕਰਨਾ। ਸਾਹਿਬ ਕਹਿੰਦੇ ਵੀ ਇਹੋ ਮਨੁੱਖ ਦਾ ਸਭ ਤੋਂ ਪ੍ਰਮੁੱਖ ਪ੍ਰਯੋਜਨ ਹੈ। ਪਰ ਇਹਦੀ ਪ੍ਰਾਪਤੀ ਵਾਸਤੇ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ, ਰੱਬ ਦੀ ਪ੍ਰਾਪਤੀ ਕਰਨ ਦਾ ਢੰਗ ਇੱਕ ਸੱਚੀ ਸੁੱਚੀ ਇਬਾਦਤ ਹੈ। ਕਿਸੇ ਵੀ ਕਰਮ ਕਾਂਡ ਦੀ ਦੁਨੀਆ ਤੋਂ ਉੱਚਾ ਉੱਠ ਕੇ ਆਪਣੇ ਭਾਵਨਾ ਦੇ ਨਾਲ ਮਾਲਕ ਦੀ ਇਬਾਦਤ ਨਾਲ ਜੁੜੇ ਅਤੇ ਉਹਦੇ ਰੱਬੀ ਗੁਣਾਂ ਨੂੰ ਧਾਰਨ ਕਰੇ। ਇੱਕ ਦਿਨ ਵਕਤ ਆਉਂਦਾ ਹੈ, ਰੱਬੀ ਬਾਣੀ ਦੇ ਬਚਨ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਿਵੇਂ ਪਾਣੀ ਪਾਣੀ ਵਿੱਚ ਅਭੇਦ ਹੋ ਜਾਂਦਾ ਹੈ, ਪਾਣੀ ਦੀਆਂ ਤਰੰਗਾਂ ਪਾਣੀ ਵਿੱਚੋਂ ਪੈਦਾ ਹੋ ਕੇ ਪਾਣੀ ਵਿੱਚ ਅਭੇਦ ਹੋ ਜਾਂਦੀਆਂ ਨੇ, ਇਵੇਂ ਕੋਈ ਰੱਬੀ ਉਸ ਨਿਰੰਕਾਰ ਵਾਹਿਗੁਰੂ ਜੀ ਦੀ ਇਬਾਦਤ ਕਰਨ ਵਾਲਾ ਉਹਦੇ ਵਿੱਚੋਂ ਪੈਦਾ ਹੋਇਆ ਅਤੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਬੜੇ ਐਸੇ ਗੁਰਬਖਸ਼ ਸਾਨੂੰ ਰੱਬੀ ਬਾਣੀ ਵਿੱਚੋਂ ਮਿਲਦੇ ਨੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਇੱਕ ਪਾਵਨ ਪਵਿੱਤਰ ਬਚਨ ਰੋਜ਼ ਪੜ੍ਹਦੇ ਹੋ। ਬਹੁਤ ਵਾਰੀ ਸਾਡੀ ਜ਼ੁਬਾਨ ਸੁੱਚੀ ਕਰਦਾ, ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਕੋ ਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਇੱਕ ਵਕਤ ਆਉਂਦਾ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦਿਆਂ ਉਹ ਮਨੁੱਖ ਦੀ ਬਿਰਤੀ ਪਰਮੇਸ਼ਰ ਦੇ ਸੁਭਾਅ ਵਰਗੀ ਹੋ ਜਾਂਦੀ ਹੈ ਅਤੇ ਇੱਕ ਦਿਨ ਦੋਨਾਂ ਦਾ ਮਿਲਾਪ ਹੋ ਜਾਂਦਾ, ਆਤਮਾ ਦਾ ਪਰਮਾਤਮਾ ਵਿੱਚ ਅਭੇਦਤਾ ਹੋ ਜਾਂਦੀ ਹੈ। ਅਤੇ ਤਾਂ ਹੋ ਸਕਦੀ ਹੈ ਜੇ ਉਹ ਰੱਬੀ ਬਾਣੀ ਦੇ ਗੁਣਾਂ ਨੂੰ, ਧਰਮ ਦੀ ਦੁਨੀਆਂ ਵਿੱਚ ਰਹਿ ਕੇ ਅੰਮ੍ਰਿਤਮਈ ਬਚਨਾਂ ਨੂੰ, ਰੱਬ ਦੇ ਨਾਮ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਵੇ। ਫਿਰ ਇੱਕ ਬੇਨਤੀ ਕਰਾਂ, ਗੁਰੂ ਕੀ ਬਾਣੀ ਵਿੱਚ ਐਸੇ ਬੜੇ ਗੁਰ ਬੋਲ ਨੇ। ਸਤਿਗੁਰੂ ਜੀ ਦਾ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਬੰਦਗੀ ਕਰਨ ਵਾਲੇ ਇੱਕ ਵਕਤ ਆਉਂਦਾ ਉਹ ਰੱਬ ਦਾ ਰੂਪ ਹੋ ਜਾਂਦੇ ਨੇ, ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ, ਦੋਨਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਆਤਮਾ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ। ਉਹ ਜ਼ਿੰਦਗੀਆਂ ਮੁਬਾਰਕ ਨੇ, ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੀਆਂ ਨੇ, ਇੱਕ ਰੱਬੀ ਨਾਮ ਦਾ ਸਹਾਰਾ ਲੈ ਕੇ ਪਰਮੇਸ਼ਰ ਦੇ ਘਰ ਆਪਣੀ ਥਾਂ ਬਣਾ ਲੈਂਦੀਆਂ ਨੇ। ਗੁਰਦੇਵ ਸੱਚੇ ਪਾਤਸ਼ਾਹ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ, ਪੁੱਤਰਾ ਮੈਂ ਤੈਨੂੰ ਇਹੋ ਸੁਨੇਹਾ ਦੇਣਾ ਚਾਹੁੰਦਾ, ਤੂੰ ਦੁਨੀਆਂ ਦੀ ਕਰਮ ਕਾਂਡ ਦੀ ਦੁਨੀਆਂ ਵਿੱਚੋਂ ਉੱਚਾ ਉੱਠ ਕੇ ਆਪਣੇ ਅੰਦਰ ਰੱਬੀ ਗੁਣਾਂ ਨੂੰ ਧਾਰਨ ਕਰ। ਇੱਕ ਵਕਤ ਆਵੇਗਾ ਜਦੋਂ ਪਰਮੇਸ਼ਰ ਦਾ ਰੂਪ ਹੋ ਜਾਏਗਾ, ਨਿਰੰਕਾਰ ਦਾ ਰੂਪ ਹੋ ਜਾਏਗਾ, ਬੰਦਗੀ ਵਿੱਚ ਰੱਬ ਦੇ ਗੁਣਾਂ ਵਿੱਚ ਰੱਬ ਦੀ ਯਾਦ ਵਿੱਚ। ਇਹ ਬਹੁਤ ਵੱਡੀ ਤਾਕਤ ਹੈ, ਉਹ ਆਪਣੇ ਆਪ ਵਿੱਚ ਜੀਵ ਨੂੰ ਚੁੱਕ ਕੇ ਆਪਣੇ ਵਿੱਚ ਅਭੇਦ ਕਰ ਲੈਂਦੀ, ਉਹਦਾ ਮੁੜ ਕੇ ਕਦੇ ਵਿਛੋੜਾ ਨਹੀਂ ਜੇ ਪੈਂਦਾ, ਮੁੜ ਕੇ ਮਾਲਕ ਦੇ ਕੋਲੋਂ ਕਦੇ ਉਹਦਾ ਵਿਛੋੜਾ ਨਹੀਂ ਪੈਂਦਾ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ, ਆਪਣੇ ਅੰਦਰ ਰੱਬੀ ਗੁਣਾਂ ਨੂੰ ਵਸਾ। ਹੁਣ ਇਹ ਕੁਦਰਤੀ ਗੱਲ ਹੈ, ਇੱਕ ਸੁਭਾਅ ਸੰਸਾਰੀ ਲੋਕਾਂ ਦਾ, ਇੱਕ ਸੁਭਾਅ ਨਿਰੰਕਾਰੀ ਲੋਕਾਂ ਦਾ, ਰੱਬ ਦੇ ਪਿਆਰ ਵਾਲਿਆਂ ਦਾ। ਹੁਣ ਰੱਬ ਦਾ ਪਿਆਰਾ ਰੱਬੀ ਭੈ ਵਿੱਚ ਜਿਉਂਦਾ, ਰੱਬ ਦਾ ਪਿਆਰਾ ਰੱਬ ਨੂੰ ਖੁਸ਼ ਕਰਨ ਵਾਸਤੇ ਜਿਉਂਦਾ, ਰੱਬ ਦਾ ਪਿਆਰਾ ਤੇ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾ ਹੀ ਕਿਸੈ ਕੇਰੀ ਬਾਤ ਸੱਚੇ ਨਾ। ਉਹਨਾਂ ਨੂੰ ਤੇ ਦੁਨੀਆਂ ਦੀ ਕੋਈ ਪਰਵਾਹ ਨਹੀਂ ਹੁੰਦੀ, ਪਰ ਜਦੋਂ ਦੁਨੀਆਂਦਾਰ ਵੇਖਦੇ ਨੇ ਬਈ ਇਹ ਮਨੁੱਖ ਦੇ ਜੀਵਨ ਜਿਉਣ ਦਾ ਢੰਗ ਕੁਝ ਸਾਡੇ ਨਾਲੋਂ ਵੱਖਰਾ ਹੈ, ਉਹਨਾਂ ਨੇ ਇਹ ਤਾਂ ਕੀ ਪ੍ਰੇਰਨਾ ਲੈਣੀ ਹੈ ਬਈ ਅਸੀਂ ਵੀ ਆਪਣਾ ਜੀਵਨ ਪਵਿੱਤਰ ਕਰ ਲਈਏ। ਐਸੇ ਲੋਕ ਉਹਨਾਂ ਮਹਾਤਮਾ ਨੂੰ, ਉਹਨਾਂ ਰੱਬੀ ਦਰਵੇਸ਼ਾਂ ਨੂੰ, ਉਹਨਾਂ ਗੁਰੂ ਪੀਰਾਂ ਨੂੰ ਵੀ ਇੱਕ ਕੋਝੇ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਉਹ ਕੱਲੇ ਬਚਨ ਆਖੇ ਸਨ, ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ। ਇਸੇ ਤਰ੍ਹਾਂ ਕਬੀਰ ਸਾਹਿਬ ਨੂੰ ਵੀ ਬਹੁਤਾਤ ਲੋਕਾਂ ਨੇ ਸਮਝਣ ਵਿੱਚ ਬੜਾ ਅਵੇਸਲਾਪਣ ਕੀਤਾ ਅਤੇ ਉਹਨਾਂ ਦੇ ਭਾਣੇ ਕਬੀਰ ਕੋਈ ਬੌਰਾ ਹੈ, ਕਬੀਰ ਕੋਈ ਇਸ ਦੁਨੀਆ ਦੀ ਜ਼ਿੰਦਗੀ ਦੇ ਤਾਲ ਤੋਂ ਖੁੰਝਿਆ ਹੋਇਆ, ਅਸਲ ਵਿੱਚ ਰੱਬੀ ਇਬਾਦਤ ਤੋਂ ਟੁੱਟਿਆ ਹੋਇਆ, ਅਸਲ ਵਿੱਚ ਸੱਚ ਤੋਂ ਟੁੱਟਿਆ ਹੋਇਆ। ਜਿਹੜੇ ਲੋਕ ਕਰਮ ਕਾਂਡ ਦੀ ਜ਼ਿੰਦਗੀ ਨੂੰ ਧਰਮ ਸਮਝੀ ਬੈਠੇ ਸਨ, ਉਹਨਾਂ ਲੋਕਾਂ ਨੇ ਸਗੋਂ ਸੱਚ ਦੇ ਪੁਜਾਰੀਆਂ ਦੇ ਉੱਤੇ ਇਹੋ ਜਿਹੇ ਕੁਝ ਸ਼ਬਦ ਕਹਿ ਕਹਿ ਕੇ ਉਹਨਾਂ ਦੀ ਮਹਾਨਤਾ ਨੂੰ ਘਟਾਉਣ ਦਾ ਜ਼ਿਕਰ ਕੀਤਾ। ਪਰ ਚੇਤਾ ਰੱਖਿਓ ਜੇ ਪਿਆਰ ਵਾਲਿਓ, ਜਿਹਨਾਂ ਕੋਲ ਰੱਬੀ ਗੁਣ ਹੋਵਣ ਉਹਤੇ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ, ਨਿਰੰਕਾਰ ਦਾ ਰੂਪ ਹੋ ਜਾਂਦੇ ਨੇ, ਦੋਨਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਕਬੀਰ ਨੂੰ ਕਬੀਰ ਨਹੀਂ, ਕਬੀਰ ਸਾਹਿਬ ਆਖਦੇ ਨੇ ਕਹਿੰਦੇ ਭਲਿਓ ਮੇਰਾ ਤੇ ਮਨ ਸਾਈਂ ਨੇ ਕਿਰਪਾ ਕਰਕੇ ਰੱਬ ਦੀ ਬੰਦਗੀ ਦਾ ਸਦਕਾ ਮੇਰੇ ਅੰਦਰ ਦਾ ਮਨ ਜਿਹੜਾ ਉਹ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੋ ਗਿਆ। ਇੱਕ ਮਿਸਾਲ ਦਿੱਤੀ ਹੈ, ਕਹਿੰਦੇ ਹੁਣ ਮੈਂ ਰੱਬ ਦੇ ਮਗਰ ਨਹੀਂ ਬਲਕਿ ਰੱਬ ਤੇ ਮੇਰੇ ਨਾਲ ਸਾਂਝ ਪਾ ਰਿਹਾ, ਮੇਰੇ ਨਾਲ ਆ ਕੇ ਗੱਲਾਂ ਕਰ ਰਿਹਾ। ਅੰਮ੍ਰਿਤ ਗੁਰਵਾਕ ਪੜ੍ਹ ਦਿਓ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਤੂੰ ਸਜਣਾ ਹੋ ਸਕਦਾ ਕਰਮ ਕਾਂਡਾਂ ਵਿੱਚ ਉਲਝਿਆ ਹੋਵੇਂ, ਪਰ ਸੱਚ ਕਰਕੇ ਜਾਣੀ ਮੈਨੂੰ ਤੇ ਮੇਰੇ ਮਾਲਕ ਨੇ ਬੜਾ ਨੇੜੇ ਹੋ ਕੇ ਦਰਸ਼ਨ ਦੀਦਾਰ ਦਿੱਤੇ, ਮੈਨੂੰ ਤੇ ਮੇਰੇ ਮਾਲਕ ਨੇ ਬੜਾ ਨੇੜੇ ਹੋ ਕੇ ਆਪਣੀ ਅਭੇਦਤਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਜ ਦਾ ਦਿਨ ਇਤਿਹਾਸਕ ਪੰਨਿਆਂ 'ਤੇ ਕਈ ਤਰ੍ਹਾਂ ਦੀਆਂ ਆਪਣੀਆਂ ਯਾਦਾਂ ਬਖੇਰੀ ਬੈਠਾ ਹੈ, ਉਹ ਸਾਰੀਆਂ ਯਾਦਾਂ ਨੂੰ ਵੀ ਆਪਾਂ ਨੇ ਸਾਂਝਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਨਾਲ ਨਾਲ ਗੁਰਵਾਕ ਦੀ ਦਰਸ਼ਨ ਵੀ ਕਰਨੇ ਨੇ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 692 ਦੇ ਉੱਤੇ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਅੱਜ ਅੰਮ੍ਰਿਤ ਵੇਲੇ ਸਾਡੀਆਂ ਸੱਖਣੀਆਂ ਝੋਲੀਆਂ ਵਿੱਚ ਉਹ ਪਾਵਨ ਗੁਰਵਾਕ ਪਾਇਆ, ਸਾਡੇ ਪਿਆਸੇ ਗਿਰਦਿਆਂ ਨੂੰ, ਸਾਡੇ ਭੁੱਖੇ ਗਿਰਦਿਆਂ ਨੂੰ ਰੱਬ ਦੇ ਨਾਲ ਜੋੜਨ ਵਾਸਤੇ ਮਾਲਕ ਨੇ ਕਿਰਪਾ ਕੀਤੀ। ਉਹ ਸ਼ਬਦ ਦੀ ਨਾਲ ਨਾਲ ਵਿਚਾਰ ਆਪਾਂ ਸਾਂਝੀ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਹਾਉ ਵਾਲੇ ਬੰਦ ਤੋਂ ਆਪਾਂ ਆਰੰਭਤਾ ਕਰਨ ਲੱਗੇ ਹਾਂ, ਸਾਹਿਬ ਸਤਿਗੁਰੂ ਰਹਿਮਤ ਕਰਦੇ ਨੇ। ਆਓ ਆਪਣਾ ਮਨ ਗੁਰੂ ਸ਼ਬਦ ਦੀ ਬੁੱਕਲ ਵਿੱਚ ਬਿਠਾਈਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ, ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ।
ਹੇ ਹਰੀ ਦੇ ਲੋਗੋ, ਹੇ ਰੱਬ ਦੇ ਬਣਾਏ ਲੋਗੋ, ਮੈਂ ਭਾਵੇਂ ਤੁਹਾਨੂੰ ਰੱਬ ਦਾ ਬੰਦਾ ਨਾ ਲੱਗਦਾ ਹੋਵਾਂ, ਪਰ ਤੁਸੀਂ ਮੈਨੂੰ ਰੱਬ ਦੇ ਬੰਦੇ ਲੱਗਦੇ ਹੋ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮੈਂ ਤੇ ਤੁਹਾਨੂੰ ਰੱਬ ਦੇ ਬੰਦੇ ਕਹਿ ਕੇ ਸੰਬੋਧਨ ਕਰਾਂਗਾ। ਹੇ ਹਰੀ ਦੇ ਲੋਗੋ, ਹੇ ਰੱਬ ਦੇ ਪਿਆਰਿਓ, ਮੰਨਿਆ ਮੇਰੀ ਮਤ ਥੋੜੀ ਹੈ। ਜੇ ਤੁਸੀਂ ਕਹਿੰਦੇ ਹੋ ਮੈਂ ਮਤ ਦਾ ਬੌਰਾ ਹੈ, ਮੈਂ ਮਤ ਦਾ ਕਮਲਾ ਹੈ, ਮੈਂ ਮੁਬਾਰਕ ਤੁਹਾਡੀ ਸੋਚ ਨੂੰ ਦਾਤ ਦੇਣਾ ਭਲਿਓ, ਪਰ ਸੱਚ ਕਰਕੇ ਜਾਣਿਓ ਮੇਰੀ ਛੋਟੀ ਮਤ ਵੀ ਤੁਹਾਡੀਆਂ ਗੱਲਾਂ ਨਾਲੋਂ ਬੜੀ ਉੱਚੀ ਉੱਠ ਗਈ ਹੈ। ਮੈਂ ਆਪਣੇ ਸਾਈਂ ਨਾਲ ਪਿਆਰ ਪਾ ਲਿਆ, ਮੈਂ ਕੋਈ ਕਰਮ ਕਾਂਡ ਨਹੀਂ ਕਰਦਾ, ਮੈਨੂੰ ਨਹੀਂ ਵਿਸ਼ਵਾਸ ਦੇ ਕਿਸੇ ਤੀਰਥਾਂ ਦੇ ਉੱਤੇ, ਮੈਨੂੰ ਨਹੀਂ ਵਿਸ਼ਵਾਸ ਕਿਸੇ ਜਪ ਤਪ ਦੇ ਉੱਤੇ, ਮੈਨੂੰ ਨਹੀਂ ਵਿਸ਼ਵਾਸ ਦੁਨੀਆਂ ਦੇ ਕਿਸੇ ਕਰਮ ਕਾਂਡ ਉੱਤੇ। ਮੈਂ ਤੇ ਆਪਣੇ ਸਾਈਂ ਦੇ ਗੁਣ ਗਾ ਕੇ, ਮੈਂ ਤੇ ਆਪਣੇ ਮਾਲਕ ਦੇ ਗੁਣ ਗਾ ਕੇ ਉਹਦੇ ਨਾਲ ਪਿਆਰ ਦੀਆਂ ਗੰਢਾਂ ਇੰਨੀਆਂ ਕੁ ਪੱਕੀਆਂ ਕਰ ਲਈਆਂ, ਮੈਨੂੰ ਹਰ ਥਾਂ ਦੇ ਉੱਤੇ ਉਹ ਰੱਬ ਦਿਸਦਾ, ਹਰ ਥਾਂ ਦੇ ਉੱਤੇ ਉਹ ਪਰਮੇਸ਼ਰ ਦਿਸਦਾ। ਇੱਕ ਬੇਨਤੀ ਵਿੱਚੋਂ ਹੋਰ ਕਰਦੀ ਹਾਂ, ਅੱਜ ਕਈ ਕੁਝ ਆਪਾਂ ਸਾਂਝਾ ਕਰਨਾ। ਭਗਤ ਕਬੀਰ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ, ਇਹ ਦੋਵੇਂ ਜਣੇ ਬਨਾਰਸ ਦੀ ਧਰਤੀ 'ਤੇ ਰਹਿਣ ਵਾਲੇ ਨੇ। ਬਨਾਰਸ ਦਾ ਦੂਜਾ ਨਾਂ ਕੰਸੀ ਵੀ ਹੈ। ਕੰਸੀ ਦੇ ਵਿੱਚ ਇੱਕ ਬੜੀ ਗੱਲ ਪ੍ਰਸਿੱਧ ਕੀਤੀ ਹੋਈ ਸੀ ਵੀ ਜਿਹੜਾ ਬੰਦਾ ਆਪਣੇ ਸਰੀਰ ਦਾ ਤਿਆਗ ਕੰਸੀ ਵਿੱਚ ਕਰ ਦਿੰਦਾ, ਸ਼ਿਵਜੀ ਦੀ ਨਗਰੀ ਹੈ, ਅਤੇ ਇੱਥੇ ਤਾਂ ਉਹਨੂੰ ਭਾਵੇਂ ਹੱਦ ਦਰਜੇ ਦਾ ਪਾਪੀ ਹੋਵੇ ਉਹਨੂੰ ਵੀ ਮੁਕਤੀ ਮਿਲ ਜਾਣੀ ਹੈ। ਇਹ ਕਰਮਕਾਂਡ ਖਿਲਾਰਿਆ ਹੋਇਆ ਸੀ ਇਹਨਾਂ ਲੋਕਾਂ ਨੇ, ਜਿਹਨਾਂ ਨੂੰ ਭਗਤ ਕਬੀਰ ਸਾਹਿਬ ਨੇ ਬੜਾ ਟਣਕਾ ਕੇ ਆਖਿਆ, ਗੱਜ ਸਾਡੇ ਤਹਿ ਤਹਿ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਕਹਿੰਦੇ ਭਲਿਓ ਤੁਸੀਂ ਬਨਾਰਸ ਵਿੱਚ ਰਹਿ ਕੇ ਏਡੀਆਂ ਵੱਡੀਆਂ ਠੱਗੀਆਂ ਮਾਰਦੇ ਹੋ, ਦੁਨੀਆਂ ਵਿੱਚ ਕਿਸੇ ਗੱਲ ਦੀ ਪ੍ਰਭਤਾ ਕਿਸੇ ਕਾਰਨ ਹੁੰਦੀ ਹੈ? ਕਿਸੇ ਗੱਲ ਦੀ ਪ੍ਰਭਤਾ ਕਿਸੇ ਕਾਰਨ ਹੁੰਦੀ ਹੈ? ਤੁਹਾਡੀ ਬਨਾਰਸ ਦੀ ਗੱਲਾਂ ਬਾਹਰ ਲੋਕਾਂ ਦੇ ਵਿੱਚ ਇਵੇਂ ਫੈਲ ਗਈਆਂ ਜਿਵੇਂ ਸਭ ਤੋਂ ਵੱਡੇ ਠੱਗ ਨੇ ਜਿਹੜੇ ਉਹ ਬਨਾਰਸ ਦੀ ਧਰਤੀ ਦੇ ਰਹਿਣ ਵਾਲੇ ਨੇ। ਕਹਿਣ ਲੱਗੇ ਤੁਸੀਂ ਬਾਕੀ ਕੋਈ ਠੱਗੀਆਂ ਪੈਸੇ ਦੀਆਂ ਮਾਰਦਾ ਹੋਵੇਗਾ, ਕੋਈ ਕਿਸੇ ਹੋਰ ਤਰੀਕੇ ਦੀਆਂ ਠੱਗੀਆਂ ਮਾਰਦਾ ਹੋਵੇਗਾ, ਕਮਾਲ ਹੈ, ਤੁਸੀਂ ਤਾਂ ਰੱਬ ਦੇ ਨਾਮ 'ਤੇ ਠੱਗੀਆਂ ਮਾਰਦੇ ਹੋ। ਉਹਨਾਂ ਨੇ ਪ੍ਰਸਿੱਧ ਕੀਤਾ ਹੋਇਆ ਸੀ ਜੇ ਕੋਈ ਕੰਸੀ ਵਿੱਚ ਮਰ ਜਾਏ ਭਾਵੇਂ ਉਹ ਕਿੱਡਾ ਹੀ ਪਾਪੀ ਹੋਵੇ ਉਹ ਰੱਬ ਦੀ ਗੋਦ ਵਿੱਚ ਜਾਵੇਗਾ। ਦੂਜੇ ਪਾਸੇ ਇੱਕ ਉਗਹਰ ਜਾਂ ਇੱਕ ਮਗਹਰ ਨਾਂ ਦੀ ਧਰਤੀ ਹੈ ਕੁਝ ਦੂਰੀ ਉੱਤੇ ਯੂਪੀ ਦੇ ਇਲਾਕੇ ਵਿੱਚ। ਜਿਹੜਾ ਬੰਦਾ ਇੱਥੇ ਸਰੀਰ ਤਿਆਗ ਦੇਵੇ, ਜਿਹੜਾ ਬੰਦਾ ਇੱਥੇ ਆਪਣੀ ਜ਼ਿੰਦਗੀ ਦਾ ਅੰਤ ਕਰ ਦੇਵੇ, ਉਹ ਭਾਵੇਂ ਲੱਖ ਦਰਜੇ ਦਾ ਚੰਗਾ ਹੋਵੇ, ਪਰ ਯਕੀਨ ਕਰਕੇ ਜਾਣਿਓ ਉਹ ਕਿੱਡਾ ਹੀ ਧਰਮੀ ਹੋਵੇ, ਉਹ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਪਰਮੇਸ਼ਰ ਦੀ ਗੋਦ ਵਿੱਚ ਨਹੀਂ ਜਾ ਸਕਦਾ। ਕਬੀਰ ਸਾਹਿਬ ਵਰਗੇ ਮਰਦ ਸੂਰਮੇ ਨੇ ਇਹਨਾਂ ਗੱਲਾਂ ਦੇ ਪਾਜ ਉਗੇੜ ਦਿੱਤੇ। ਕਹਿਣ ਲੱਗੇ, ਨਹੀਂ ਭਲਿਆ, ਸੱਚ ਕਰਕੇ ਜਾਣੀ, ਮੇਰੇ ਕੋਲ ਵੀ ਇੱਕ ਸਹਾਰਾ ਹੈ, ਮੇਰੇ ਕੋਲ ਵੀ ਕਾਸਰਾ, ਮੈਨੂੰ ਮਗਹਰ ਦੀ ਵੀ ਪਰਵਾਹ ਨਹੀਂ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਸ ਕਾਛੀ ਦੀ ਧਰਤੀ 'ਤੇ ਕੱਟਿਆ, ਪਰ ਆਖਰੀ ਵੇਲੇ ਉਹ ਮਗਹਰ ਚਲੇ ਗਏ। ਉਹਨਾਂ ਸਪਸ਼ਟ ਕੀਤਾ, ਕਹਿਣ ਲੱਗੇ, ਮੈਨੂੰ ਕੋਈ ਡਰ ਨਹੀਂ ਤੇਰੀ ਮਗਹਰ ਧਰਤੀ ਦਾ, ਸੱਜਣਾ ਥਾਂ ਬਦਲਿਆ ਕੁਝ ਨਹੀਂ ਜੇ ਹੋਣਾ, ਅਸਲ ਵਿੱਚ ਤਾਂ ਨਾਂ ਬਦਲਿਆ ਬਦਲਣਾ, ਜ਼ਿੰਦਗੀ ਨੇ ਤਾਂ ਤੇਰੀ ਨਾਮ ਨੇ ਬਦਲਣੀ ਹੈ, ਥਾਂ ਨੇ ਨਹੀਂ ਬਦਲਣੀ। ਤੇਰੇ ਮਨ ਦਾ ਭੁਲੇਖਾ ਹੋਵੇਗਾ, ਜਿੱਦਣ ਤੇਰੇ ਗਿਰਦੇ ਵਿੱਚ ਨਾਮ ਵਸ ਗਿਆ ਤੇਰੀ ਜ਼ਿੰਦਗੀ ਤਬਦੀਲ ਹੋ ਜਾਣੀ ਹੈ। ਉਹਨਾਂ ਕਿਰਪਾ ਕੀਤੀ, ਅੰਮ੍ਰਿਤਮਈ ਸ਼ਬਦ ਬਖਸ਼ਿਸ਼ ਕੀਤਾ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਦੇ, ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਹਮ ਤੋ ਪ੍ਰਸਾਦ ਸੁਖੀ ਸਦਗੀ, ਤੇਰੇ ਭਰੋਸੇ ਮਗਹਰ ਵਸਿਓ, ਮੇਰੇ ਤਨਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗਹਰ ਪਾਇਓ, ਹੁਣ ਕੰਸੀ ਬਸੇ ਆਈ, ਜੈਸਾ ਮਗਹਰ ਤੈਸੀ ਕੰਸੀ, ਹਮ ਏਕੇ ਕਰ ਜਾਨੀ, ਹਮ ਨਿਰਧਨ ਜੀਓ ਇਹ ਧਨ ਪਾਇਆ, ਮਰਤੇ ਫੂਟ ਗੁਮਾਨੀ, ਕਰੇ ਗੁਮਾਨ ਚੁਬੇ ਤਸੂਲਾਂ, ਕੋ ਕਾਢਣ ਕੋ ਨਾਹੀ, ਅਜੇ ਸੋ ਚੋਬ ਕੋ ਬਿਲਨ ਬਿਲ ਰਾਤੇ, ਨਰਕੇ ਕੋਰ ਪਚਾਹੀ, ਕਬਨ ਨਰਕਿਆ ਸੁਰਗ ਵਿਚਾਰਾ, ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਂਡ ਨਾ ਕੱਢਦੇ, ਆਪਣੇ ਗੁਰਪ੍ਰਸਾਦੇ, ਅਬ ਤੋਂ ਜਾਏ ਚੜੇ ਸਿੰਘਾਸਨ, ਉਹ ਤੂੰ ਉੱਚੀਆਂ ਕੁੱਲਾਂ ਦੇ ਦਾਵੇ ਕਰਨ ਵਾਲੇ ਖਾਲੀ ਰਹਿ ਗਿਆ, ਤੂੰ ਕਰਮ ਕਾਂਡਾਂ ਵਿੱਚ ਉਲਝਣ ਵਾਲਾ ਰਹਿ ਗਿਆ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕਹੂ ਨਾ ਸਕੇ ਪਛਾਨੀ। ਕਹਿੰਦੇ ਅਸੀਂ ਤੇ ਇੱਕਮਿਕ ਹੋ ਗਏ ਹਾਂ, ਸਾਡੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਤੋ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਭਗਤ ਕਬੀਰ ਸਾਹਿਬ ਦੇ ਅੱਜ ਉਹਨਾਂ ਲਈ ਪਾਵਨ ਰਸਨਾ ਤੋਂ ਚਾਰਿਆ ਹੋਇਆ ਗੁਰਵਾਕ ਸਾਨੂੰ ਮਾਲਕ ਨੇ ਬਖਸ਼ਿਸ਼ ਕੀਤਾ। ਹਜ਼ੂਰ ਆਖਦੇ ਨੇ, ਕਹਿੰਦੇ ਤਾਂ ਕੀ ਹੋਇਆ ਭਲਿਆ, ਜੇ ਤੂੰ ਹਰ ਕੇ ਲੋਗਾ, ਮੈਂ ਤੋ ਮਤ ਕਾ ਭੋਰਾ, ਮੈਨੂੰ ਤੂੰ ਛੋਟੀ ਓਛੀ ਮਤ ਵਾਲਾ, ਕਹਿੰਦੇ ਮੁਬਾਰਕ ਤੇਰੀ ਸੋਚ ਨੂੰ, ਤੂੰ ਆਪਣੇ ਕਰਮ ਕਾਂਡਾਂ ਵਿੱਚ ਉਲਝਿਆ ਰਹੀ, ਪਰ ਸੱਚ ਕਰਕੇ ਜਾਣੀ ਜੋ ਮੇਰਾ ਹਿਰਦਾ ਕਹਿੰਦਾ। ਮੈਂ ਤੈਨੂੰ ਸੱਚ ਦੱਸ ਦੇਣਾ ਚਾਹੁੰਦਾ, ਮੈਨੂੰ ਤੇ ਰੱਬ ਨੇ ਆਪਣੇ ਤਖ਼ਤ 'ਤੇ ਬਿਠਾ ਲਿਆ। ਕਬੀਰ ਸਾਹਿਬ, ਇਹ ਕਿਵੇਂ ਹੋ ਸਕਦਾ, ਤਖ਼ਤ ਇੱਕ ਹੋਵੇ, ਇੱਕ ਤਖ਼ਤ 'ਤੇ ਇੱਕੋ ਹੀ ਬੈਠ ਸਕਦਾ, ਇੱਕ ਤਖ਼ਤ 'ਤੇ ਕਦੇ ਦੋ ਬੈਠੇ ਨਹੀਂ ਵੇਖੇ, ਤਖ਼ਤ 'ਤੇ ਇੱਕੋ ਹੀ ਬੈਠਦਾ। ਕਹਿਣ ਲੱਗੇ, ਹਾਂ ਭਲਿਆ, ਤੂੰ ਵੀ ਸੱਚ ਕਹਿੰਦਾ, ਤਖ਼ਤ 'ਤੇ ਇੱਕੋ ਹੀ ਬੈਠਾ, ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਮੈਂ ਤਖ਼ਤ 'ਤੇ ਬੈਠ ਗਿਆ। ਕਹਿਣ ਲੱਗੇ, ਮੇਰੇ ਅਤੇ ਰੱਬ ਵਿੱਚ ਅੰਤਰ ਕੋਈ ਨਹੀਂ ਰਹਿ ਗਿਆ, ਅਸੀਂ ਇੱਕ ਹੋ ਗਏ, ਇੱਕੋ ਹੀ ਤਖ਼ਤ 'ਤੇ ਬੈਠਾ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋ ਨਾ ਸਕੇ ਪਛਾਨੀ। ਦੋਨਾਂ ਵਿੱਚ ਕੋਈ ਅੰਤਰ ਨਹੀਂ, ਅਸੀਂ ਤੇ ਇੱਕਮਿਕ ਹੋ ਗਏ ਹਾਂ ਜੀ।
ਜੋ ਤਨ ਕਾਸੀ ਤਜਹਿ ਕਬੀਰਾ, ਰਮਈਐ ਕਹਾਂ ਨਿਹੋਰਾ।
ਨਿਹੋਰਾ ਸ਼ਬਦ ਦਾ ਅਰਥ ਹੁੰਦਾ ਪਰਉਪਕਾਰ। ਕਹਿਣ ਲੱਗੇ, ਜੇ ਮੈਂ ਕੰਸੀ ਵਿੱਚ ਸਰੀਰ ਛੱਡ ਦਿੱਤਾ, ਫਿਰ ਇਹ ਰੱਬ ਦਾ ਕਾਹਦਾ ਪਰਉਪਕਾਰ ਹੋਇਆ? ਉੱਥੇ ਤਾਂ ਤੁਹਾਨੂੰ ਪ੍ਰਸਿੱਧ ਕੀਤਾ ਹੋਇਆ ਤੁਸੀਂ ਲੋਕਾਂ ਨੇ, ਵੀ ਜਿਹੜਾ ਕੰਸੀ 'ਚ ਮਰਦਾ ਉਹ ਭਾਵੇਂ ਪਾਪੀ ਵੀ ਹੋਵੇ, ਉਹਨੇ ਤਾਂ ਪਵਿੱਤਰ ਹੋਣਾ ਹੀ ਹੈ, ਉਹਨੇ ਤਾਂ ਰੱਬ ਦੇ ਘਰ ਜਾਣਾ ਹੀ ਹੈ। ਫਿਰ ਜੇ ਮੈਂ ਕੰਸੀ ਵਿੱਚ ਮਰ ਗਿਆ, ਬਨਾਰਸ ਵਿੱਚ ਮਰ ਗਿਆ, ਫਿਰ ਮੇਰੇ 'ਤੇ ਤਾਂ ਰੱਬ ਦਾ ਕੋਈ ਪਰਉਪਕਾਰ ਨਾ ਹੋਇਆ, ਇਹ ਤਾਂ ਇਸ ਥਾਂ ਦੇ ਹੀ ਪਰਉਪਕਾਰ ਹੋਇਆ। ਇੱਕ ਰੱਬੀ ਬਾਣੀ ਦਾ ਬਚਨ ਕਹਿਣ ਲੱਗਾ, ਉਹਨੂੰ ਪਕੜ ਵਿੱਚ ਰੱਖਿਓ ਜੇ। ਸਹਿ ਬਖਤੇ ਨੇ ਜੈ ਬੈ ਸਾਲੈ ਤੈ ਬੈ ਸਹਿ ਸਵਾਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਮੇਰੇ ਮਨ ਵਿੱਚ ਕੋਈ ਭਰਮ ਨਹੀਂ ਸੱਜਣਾ, ਤੇਰੇ ਮਨ ਵਿੱਚ ਭਰਮ ਹੋ ਸਕਦਾ ਥਾਂ ਦਾ? ਇੱਕ ਗੱਲ ਚੇਤਾ ਰੱਖੀ, ਜੇ ਮੈਂ ਕੰਸੀ ਵਿੱਚ ਸਰੀਰ ਛੱਡ ਦਿੱਤਾ, ਇਹ ਰੱਬ ਦਾ ਕਾਹਦਾ ਪਰਉਪਕਾਰ ਹੋਇਆ? ਮੈਨੂੰ ਤਾਂ ਰੱਬ ਉੱਤੇ ਏਡਾ ਵੱਡਾ ਮਾਣ ਹੈ, ਜਿਹੜੀ ਗੱਲ ਤੂੰ ਕਹਿੰਦੇ ਵੀ ਕਦੇ ਕੋਈ ਮਗਹਰ ਵਿੱਚ ਕਦੇ ਰਾਠੀ ਧਰਤੀ 'ਤੇ ਤਿਆਗ ਦੇਵੇ ਆਪਣੇ ਸਵਾਸ, ਉਹ ਨਰਕਾਂ ਨੂੰ ਜਾਂਦਾ, ਮੈਂ ਤੇ ਆਪਣੇ ਗੁਰੂ ਦਾ ਸਦਕਾ ਤੇਰੀਆਂ ਦੋਵੇਂ ਗੱਲਾਂ ਰੱਦ ਕਰ ਦਿੱਤੀਆਂ। ਕਬਰ ਨਰਕ ਕਿਆ ਸੁਰਗ ਵਿਚਾਰਾ, संतन दो राधे, मैं इन्हां दी कान नहीं कटदा, मेरे ते गुरु की कृपा है, हम कहूं की कान ना कटते अपने गुरु प्रसादे। ए रब दा की परोपकार होया, कहन लगे मैं ते जे कंसी विच जी त्याग दिता, रब दा कोई परोपकार नहीं, मेरे उत्ते तां रब ने एडी वड्डी कृपा कीती होई है, मैं जिथे मर्जी भी श्वास त्याग देवां मैनू रब दी गोद हासिल होवेगी। पर बंदगी तो भी होनी आ, एक गल चेता रखी, तू भावे कंसी विच भी त्याग देवी, तैनू रब दी गोद तद भी नसीब नहीं होनी। उहदे चरणां विच ते थां उहनां लोकां नूं मिलदी है जिन्हां दे हिरदियां विच प्रेम भावना होवे जी।
जो जान पाओ भगत कछ जान, ताको अचरज काहो।
जिन्हां ने प्रेमा भगती नूं जान लिया, जिन्हां ने रब की बंदगी नूं जान लिया, जिन्हां ने परमेश्वर की इबादत नूं जान लिया, उन्हां लई लोकां दीआं गल्लां इहो जिहा कोई मायना नहीं रखदियां, उन्हां लई कोई अश्चर्ज बात नहीं है। मेरा साईं उन्हां दे कोलों कुछ भी करवा सकदा है, उन्हां दे कोल बहुत वड्डी ताकत हुंदी है। कुछ समां रोक के विचार लो, अज दे संबंधित दिनां दी कुछ विचार सांझी करना चाहुंदा है, ते नाल इह शब्द दीआं तुकां भी सानूं समझ लग जाणगीआं, इह पावन बचन भी सानूं समझ लग जाणगे। जिन्हां कोल भगती होवे ਉਹ ਸੱਜਣਾ, ਉਹਨਾਂ ਕੋਲ ਦੇਖ ਕਿੱਡਾ ਵੱਡਾ ਰੱਬ ਦਾ ਭਰੋਸਾ ਹੁੰਦਾ ਹੈ, ਪਰਮੇਸ਼ੁਰ ਦਾ ਭਰੋਸਾ ਹੁੰਦਾ ਹੈ। ਪਹਿਲੀ ਬੇਨਤੀ ਕਰਾਂ ਭਗਤ ਨਾਮਦੇਵ ਜੀ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ 15 ਭਗਤਾਂ ਦੀ ਬਾਣੀ ਹੈ। ਅੱਜ ਕੈਸਾ ਅਜੀਬ ਸਿਲਸਿਲਾ ਬਣਿਆ, ਅੱਜ ਸ਼ਬਦ ਵੀ ਭਗਤ ਕਬੀਰ ਸਾਹਿਬ ਦਾ ਆਇਆ, ਅਤੇ ਅੱਜ ਦਿਨ ਵੀ ਭਗਤ ਨਾਮਦੇਵ ਜੀ ਦਾ ਪਾਵਨ ਪਵਿੱਤਰ ਦਿਹਾੜਾ, ਅਤੇ ਅੱਜ ਉਹਨਾਂ ਦੇ ਦਿਹਾੜੇ ਵਿੱਚੋਂ ਵੀ ਸਾਨੂੰ ਇੱਕ ਬੜੀ ਪਿਆਰੀ ਦਾਤ ਮਿਲਦੀ ਹੈ। ਭਗਤ ਨਾਮਦੇਵ ਜੀ ਦਾ ਜਨਮ ਕਰੀਬ ਵਿਦਵਾਨ ਪੁਰਸ਼ ਮੰਨਦੇ ਨੇ ਵੀ 1270 ਦੇ ਲਾਗੇ ਬੰਨੇ ਹੋਇਆ। ਨਰਸੀ ਬਾਹਮਣੀ ਉਸ ਨਗਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। ਵਕਤੀ ਲੋਕਾਂ ਨੇ ਇਹੋ ਜਿਹੇ ਭਰਮ ਦੇ ਪਰਦੇ ਪਾਏ ਹੋਏ ਸਨ ਭਈ ਰੱਬੀ ਬੰਦਗੀ ਕਰਨ ਦਾ ਹੱਕ ਕੇਵਲ ਉੱਚੀਆਂ ਜਾਤਾਂ ਵਾਲਿਆਂ ਨੂੰ ਹੈ। ਜੋ ਪਰਿਵਾਰਕ ਮਰਿਆਦਾ ਸੀ, ਜਾਂ ਇਉਂ ਕਹਿ ਲਓ ਵੀ ਸਾਡੇ ਮਨਾਂ ਦੇ ਵਿੱਚੋਂ ਭਰਮ ਦੇ ਪਰਦੇ ਰਹਿਣ ਵਾਸਤੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ। ਰੱਬੀ ਬਾਣੀ ਦੇ ਬਚਨਾਂ ਨੂੰ ਮੈਂ ਸਹਾਰਾ ਬਣਾ ਕੇ ਚੱਲਣਾ ਚਾਹੁੰਦਾ। ਹਸਤ ਖੇਲਤ ਤੇਰੇ ਦਿਹਰੇ ਆਇਆ। ਲੋਕਾਂ ਸੋਚਿਆ ਰੱਬ ਦੀਆਂ ਗੱਲਾਂ ਕਰਨ ਵਾਸਤੇ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ। ਕਹਿਣ ਲੱਗੇ ਮੈਂ ਵੀ ਹੱਸਦਿਆਂ ਖੇਡਦਿਆਂ ਰੱਬ ਦੇ ਚਰਨਾਂ ਵਿੱਚ ਜਾਣ ਵਾਸਤੇ ਇੱਕ ਮੰਦਿਰ ਵਿੱਚ ਚਲਾ ਗਿਆ। ਹਸਤ ਖੇਲਤ ਤੇਰੇ ਦਿਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੈਂ ਹੱਸਦਾ ਖੇਡਦਾ ਬਾਹਰੋਂ ਆਇਆ ਸੀ, ਪਰ ਮੰਦਰ ਵਿੱਚ ਹੱਸਦਾ ਖੇਡਦਾ ਨਹੀਂ ਸੀ, ਮੰਦਰ ਵਿੱਚ ਤੇ ਮੈਂ ਭਗਤੀ ਕਰ ਰਿਹਾ ਸਾਂ। ਹਸਤ ਖੇਲਤ ਤੇਰੇ ਦਿਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਤੇ ਮੈਨੂੰ ਕਿਹਾ ਕਿ ਉਹਨਾਂ ਨੇ, ਕਹਿਣ ਲੱਗੇ ਤੂੰ ਨੀਵੀਂ ਜਾਤ ਦਾ, ਜੇ ਤੂੰ ਇਸ ਮੰਦਰ ਵਿੱਚ ਆਉਣਾ ਸੀ, ਧਾਰਮਿਕ ਸਥਾਨ 'ਤੇ ਆਉਣਾ ਸੀ, ਤੂੰ ਕਿਸੇ ਉੱਚੀ ਕੁੰਡ ਵਾਲੇ ਦੇ ਘਰ ਜੰਮਣਾ ਸੀ। ਰੱਬਾ ਜਨਮ ਤੇ ਮੇਰੀ ਮਰਜ਼ੀ ਨਾਲ ਨਹੀਂ ਹੋਇਆ, ਜਨਮ ਤੇ ਤੇਰੀ ਮਰਜ਼ੀ ਨਾਲ ਹੋਇਆ, ਤੇ ਮੈਨੂੰ ਇਹ ਲੋਕ ਕਿਉਂ ਤਾਨੇ ਮਾਰਦੇ ਨੇ, ਇਹਦੇ ਵਿੱਚ ਮੇਰਾ ਕੀ ਕਸੂਰ ਹੈ। ਮੈਂ ਇੱਕ ਪਲ ਹੋਰ ਬੇਨਤੀ ਕਰਦੀ ਹਾਂ। ਹੈਰਾਨ ਹੋ ਜਾਈਦਾ ਜਿਹੜੇ ਅੱਜ ਵੀ ਲੰਮਾ ਸਮਾਂ ਕੀਰਤਨ ਕਰਦਿਆਂ ਲੰਘ ਜਾਂਦਾ, ਲੰਮਾ ਸਮਾਂ ਕਥਾ ਕਰਦਿਆਂ ਲੰਘ ਜਾਂਦਾ, ਲੰਮਾ ਸਮਾਂ ਗੁਰੂ ਕੀ ਬਾਣੀ ਦਾ ਪਾਠ ਕਰਦਿਆਂ ਲੰਘ ਜਾਂਦਾ, ਲੰਮਾ ਸਮਾਂ ਜ਼ਿੰਦਗੀ ਦੇ ਅਨੇਕਾਂ ਤਰੀਕਿਆਂ ਨਾਲ ਧਰਮ ਕਮਾਉਂਦਿਆਂ ਲੰਘ ਜਾਂਦਾ, ਜਿਨ੍ਹਾਂ ਦਾ ਕਿਰਦਾ ਅੱਜ ਵੀ ਕਿਸੇ ਜ਼ਾਤ ਬਰਾਦਰੀ ਦੇ ਹੰਕਾਰ ਵਿੱਚ ਡੁੱਬਿਆ ਹੋਇਆ। ਸੱਚ ਕਰਕੇ ਜਾਣਿਓ ਸੱਜਣਾ, ਤੂੰ ਮੱਥਾ ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਦਾ ਹੋਏਗਾ, ਭੇਟਾ ਵੀ ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਰੱਖਦਾ ਹੋਵੇਗਾ, ਪਰ ਤੂੰ ਗੁਰੂ ਨਾਨਕ ਦੀ ਵਿਚਾਰਧਾਰਾ ਆਪਣੇ ਹਿਰਦੇ ਵਿੱਚ ਨਹੀਂ ਵਸਾਈ। ਜੇ ਵਸਾਈ ਹੋਈ ਹੁੰਦੀ, ਕਿਹੜੇ ਮੂੰਹ ਨਾਲ ਕਹਿੰਦੇ ਲੈ ਮੈਂ ਉੱਚੀ ਜਾਤ ਵਾਲਾ, ਉਹ ਭਾਈ ਮਰਦਾਨੇ ਦੀ ਤੁਹੀਨ ਕਰਨ ਵਾਲੇ ਆ, ਕਿਹੜੀ ਜ਼ਬਾਨ ਨਾਲ ਉੱਚੀ ਕਹਿ ਦਿੰਦਾ ਮੈਂ ਹੰਕਾਰ ਜਾਤ ਦਾ ਕਰਨਾ। ਇੱਥੇ ਤੇ ਭਗਤ ਰਵਿਦਾਸ ਨੂੰ ਮੱਥਾ ਟੇਕਣਾ, ਇੱਥੇ ਤੇ ਭਗਤ ਕਬੀਰ ਸਾਹਿਬ ਨੂੰ ਮੱਥਾ ਟੇਕਣਾ, ਇੱਥੇ ਤੇ ਨਾਮਦੇਵ ਜੀ ਨੂੰ ਮੱਥਾ ਟੇਕਣਾ। ਤੇਰਾ ਹੰਕਾਰ ਤੇ ਧੁੱਤਾ ਜਾਣਾ ਚਾਹੀਦਾ ਸੀ, ਤੈਨੂੰ ਜਾਤ ਨਹੀਂ ਤੈਨੂੰ ਜੋਤ ਦਿਸਣੀ ਚਾਹੀਦੀ ਸੀ ਸੱਜਣਾ। ਜੇ ਤੈਨੂੰ ਜੋਤ ਨਹੀਂ ਦਿਸਦੀ, ਫਿਰ ਹੰਕਾਰ ਦੇ ਪਰਦੇ ਪਾਈ ਬੈਠਾ, ਸੱਚ ਕਰਕੇ ਜਾਣੀ ਤੂੰ ਗੁਰੂ ਦੇ ਨੇੜੇ ਨਹੀਂ ਜੀ ਹੋਇਆ। ਜਿਹੜੀ ਬੇਨਤੀ ਕਰਨ ਲੱਗਾ ਸਾਂ ਭਗਤ ਨਾਮਦੇਵ ਜੀ ਦੇ ਬਾਰੇ ਵਿੱਚ, ਉਹਨਾਂ ਨੇ आखिरकार भगत करत नामा पकर उठाया, हिनड़ी जात मेरी जात मराया, छिपे के जन्म काहे को आया, लै कंबली चलियो पलटाए, जोड़े पाछे बैठा जाए, जो जो नामा हर गुण उतरे, भगत जना को दिहरा फिरे, ओदो मंदिर विच धक्के मार के बाहर कढ दिता, बाहर लत्तां बाहां ते सटां बजियां, कंबली मोढ़े ते रख के रब दे प्यार वाले ने उन्हां लोकां नूं ते कुछ ना कहा, पर अपने साईं नाल बोल सांझे कीते, मोको तू ना बिसार रमैया, इन्हां लोकां दियां सट्टां ते मैं सहलांगा रब्बा, पर वेखी किते तू सट ना मारी, इन्हां लोकां ने मैं धक्के सहलांगा रब्बा, पर तू अपने दर तो धक्के ना मारी। उसे वेले एक रब्बी आवाज आई, कह लगे नाम देव सच करके जानी, तेनू धक्के अज भी नहीं पे। कह लगे मेरे सामने ते पे ने, कहिंदे नहीं ए तेनू धक्के नहीं पे, शुक्र होया तेनू इन्हां ने मंदिर विचों कढ दिता, कल एक वक्त आवेगा मैं तेनू घर मंदिर विच बिठा दियांगा जिथे कोई धक्के नहीं मारेगा। मैं तेनू घर मंदिर विच बिठा दियांगा जिथे कोई धक्के नहीं मारेगा। अज बाकी भगतां लई भी भावे बाणी है, पर धन गुरु रामदास दे चरणां विच सीस नभाउण वालिओ, अज एक बचन बड़े ध्यान नाल सुणिओ, पढ़दे सुणदे रोज हो, पर अपने गिरदे ते ठोकर मार के वेखिए, हर जुग जुग भगत उपाया, पैज रखदा आया राम राजे, हर नाक्ष दुष्ट हर मारिया, प्रहलाद तराया, अहंकारिया निंदकां पिठ दे नाम दियो मुख लाया, नित दिहाड़े सिख नाम देव नू याद करदा, नित दिहाड़े सिख नाम देव जी कोलो प्रेरणा लैंदा, भगत नाम देव जी हंकारी खाली रह गए सन, ते तुहानू रब ने गलवकड़ियां पा लईयां सन, तुहाडे काहट अमृतमई बचन अज भी हरिमंदर साहिब दी पावन धरती तो बोले जांदे ने। याद रखो जे मैं बार बार बेनती करा, अज जदों आ 400 साला पुरब मनाया, ख्याल करन योग बात है, उदों 400 साले उत्ते जिहड़ा हुक्मनामा आया सी, मार बाड़ जैसे नीर बालहा बेल बालहा करहला, यह भी भगत नामदेव जी की पवित्र बाणी विचों आया सी। अज भी सानू एक गल दसदी है रब्बी बाणी, वेख भगत नामदेव ने किवें रब नाल गलवकड़ियां पाईयां ने। लोग कहिंदे सन भई यह नीवी जात वाला है, ते इहदे नाल नेड़ता नहीं करनी, ते गुरु जी का गुरु अर्जन पातशाह जी महाराज का पावन बचन है, कहिंदे आ तैनू मैं नामदेव दे दर्शन करवावां, इस वेले ओह किस मुकाम ते बैठे ने, गोबिंद 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 संग नाम लियो मन लीना, आड़ दम को छिपरो होयो लखीना। मैं विचों छड्डण लग्गा कुछ पंक्तियां, कहिण लगे लखां दा हो गया जिहनू लोक अद्धी कौडी दा कहिंदे सन, जिहड़े कहिंदे सन नीवी जात वाला है, और उच्चियां जातां वालियां ने भगत नाम दे वल देख के बंदगी करन लग पे। ए बिद सुन के जाट रो उठ भगती लागा, मेरे प्रतक गुसाइयां तन्ना बड़भागा। जिहड़े कहिंदे सन तैनू बंदगी करन दा कोई हक नहीं, असी उच्ची जात वाले हैं, ये बंदगी करन दा हक सानू है, अज उन्हां दे दर तों एक उपदेश मिलदा है। नहीं इहदी गल सुन के एक जट भगत धन्ना जी और रब ली बंदगी करन लग पिया, और उन्हों ऐसा कमाल दा भाणा वरतिया, मेरे प्रतक गुसाइयां धन्ना बड़भागा। कह लगे उस वड्डे भागा वाले भगत धन्ना जी नूं भी रब्बी मिलाप हो गया। तो अज दा दिन एक उन्हां दा दिन है जिहदे कोल प्रेमा भगती होवे, जिहदे कोल रब दी इबादत होवे। ख्याल करियो कले लोक भावें धक्के मारन, पर गुरु उन्हों चुके हो जे स्थान ते बिठा लैंदा। भगत नाम देव कल जिन्हां ने धक्के मारे सन वो अज तेरी गोद विच आउणगे, वेख के हैरान होणगे, जिन्हां नूं असी धक्के मार के कढ़िया सी अज उहदे सीस उत्ते चौर हुंदा, जिन्हों असी धक्के मार के कढ़िया सी अज उह सोने दे घर विच बैठा होया है, जिन्हों असी धक्के मार के कढ़िया सी और निरंकारी रूहां नाल अपनी अभेदता बनाई बैठा है, जिन्हों कल असी धक्के मार के कढ़िया सी अज उहदे सीस उत्ते कीमती चंदोए चढ़दे ने, कीमती दातां भेटा हुंदियां ने, ते उहदा मुकाबला कौन कर सकदा। सजणा एक गल चेता रखी, तेरा हंकार तेनू खाली रख गया, ਭਗਤ ਨਾਮਦੇਵ ਦਾ ਪਿਆਰ ਉਹਨੂੰ ਰੱਬ ਦਾ ਰੂਪ ਬਣਾ ਗਿਆ। ਅੱਜ ਵੀ ਸਾਡੇ ਸਾਹਮਣੇ ਹੈ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਜਿਨ੍ਹਾਂ ਦੇ ਕੋਲ ਰੱਬੀ ਭਗਤੀ ਹੋਵੇ, ਜੋ ਜਨ ਭਾਉ ਭਗਤ ਕੱਛ ਜਾਣੈ, ਜਿਹੜੇ ਸੇਵਕ ਦੇ ਗਿਰਦੇ ਵਿੱਚ, ਜਿਹੜੇ ਜਨ ਦੇ ਗਿਰਦੇ ਵਿੱਚ ਰੱਬ ਦੀ ਪ੍ਰੇਮ ਭਗਤੀ ਹੋਵੇ, ਰੱਬ ਦਾ ਪਿਆਰ ਹੋਵੇ, ਤਾਂ ਕੋ ਅਚਰਜ ਕਾਹੋ, ਉਹਨੂੰ ਕਾਹਦਾ ਅਚਰਜ ਹੈ, ਉਹਨੂੰ ਤਾਂ ਪਤਾ ਹੈ ਮੈਂ ਉਸ ਮਾਲਕ ਦੇ ਚਰਨਾਂ ਵਿੱਚ ਜੁੜਿਆ ਹੋਇਆ, ਜਿਹਦੇ ਕੋਲ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ, ਉਹ ਸਰਬ ਕਲਾ ਸਮਰੱਥ ਹੈ, ਉਹ ਕੁਝ ਵੀ ਕਰ ਸਕਦਾ ਆਪਣੇ ਪਿਆਰਿਆਂ ਦੀ ਖਾਤਰ, ਉਹਦੇ ਘਰ ਵਿੱਚ ਕੋਈ ਕਮੀ ਨਹੀਂ, ਆਪਣੇ ਪਿਆਰਿਆਂ ਨੂੰ ਉਸ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਕੋਈ ਲਿਹੋਰਾ ਨਹੀਂ, ਉਹ ਬੰਦਗੀ ਕਰਨ ਵਾਲੇ ਨੂੰ ਕੋਈ ਝੋਰਾ ਨਹੀਂ, ਬੰਦਗੀ ਕਰਨ ਵਾਲੇ ਨੂੰ ਕੋਈ ਅਸਚਰਜ ਨਹੀਂ, ਉਹਨੂੰ ਪਤਾ ਮੇਰਾ ਮਾਲਕ ਏਡਾ ਵੱਡਾ ਹੈ, ਉਹ ਸਭ ਕੁਝ ਕਰਨ ਕਾਰਨ ਸਮਰੱਥ ਹੈ ਜੀ।
ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਢੋਰ ਮਿਲਿਓ ਜੁਲਾਹ।
ਕਹਿਣ ਲੱਗੇ ਜਿਵੇਂ ਪਾਣੀ ਪਾਣੀ ਵਿੱਚ ਪੈ ਜਾਏ, ਆਮ ਜੀ ਜ਼ਿੰਦਗੀ ਦੀ ਕਹਾਵਤ ਹੈ, ਗੁਰਬਾਣੀ ਵਿੱਚ ਬੜੀ ਵਾਰੀ ਆਈ ਹੈ ਇਸ ਗੱਲ ਦਾ ਜ਼ਿਕਰ, ਜਿਵੇਂ ਇੱਕ ਬਾਲਟੀ ਕਿਸੇ ਵਗਦੇ ਪਾਣੀ ਵਿੱਚੋਂ ਕੱਢ ਲਈਏ ਜਾਂ ਕਿਸੇ ਖੜ੍ਹੇ ਪਾਣੀ ਵਿੱਚੋਂ ਵੀ ਕੱਢ ਲਈਏ, ਆਪਾਂ ਨੂੰ ਤਾਂ ਨਿੱਤ ਦਿਹਾੜੇ ਵਾਸਤਾ ਪੈਂਦਾ ਸਿੱਖ ਦਾ ਪਾਣੀ ਅਤੇ ਬਾਣੀ ਦੇ ਨਾਲ, ਅਤੇ ਆਪਾਂ ਇੱਥੇ ਦਰਬਾਰ ਸਾਹਿਬ ਦੇ ਸਰੋਵਰ ਵਿੱਚੋਂ ਇੱਕ ਬਾਲਟੀ ਪਾਣੀ ਦੀ ਕੱਢ ਲਈਏ, ਅਤੇ ਪਾਣੀ ਦੀ ਬਾਲਟੀ ਕੱਢ ਕੇ ਚੰਗੇ ਦਾਨੇ ਲੋਕਾਂ ਨੂੰ 10-20 ਬੰਦਿਆਂ ਨੂੰ ਵਿਖਾ ਲਈਏ, ਭਲਿਆ ਇਹ ਬਾਲਟੀ ਪਾਣੀ ਦੀ ਪਹਿਚਾਣ ਕਰ ਲੈ, ਮੈਂ ਤੇਰੇ ਕੋਲ ਪੁੱਛਣਾ ਦੁਬਾਰੇ, ਇਹਨੂੰ ਚੰਗੀ ਤਰ੍ਹਾਂ ਪਹਿਚਾਣ ਲੈ, ਜਿੰਨੀ ਮਰਜ਼ੀ ਧਿਆਨ ਨਾਲ ਵੇਖ ਲੈ, ਅਤੇ ਇਹ ਪਾਣੀ ਦੀ ਬਾਲਟੀ ਜਦੋਂ ਮੁੜ ਕੇ ਸਰੋਵਰ ਵਿੱਚ ਪਾ ਦਿੱਤੀ, ਕੀ ਕਿਸੇ ਕੋਲ ਅਜਿਹੀਆਂ ਅੱਖਾਂ ਹੈ ਨੇ ਉਹ ਮੁੜ ਕੇ ਪਹਿਚਾਣ ਸਕੇ ਭਈ ਆਹ ਬਾਲਟੀ ਪਾਣੀ ਦੀ ਕੱਢੀ ਸੀ ਅਤੇ ਆਹ ਮੁੜ ਕੇ ਬਾਲਟੀ ਦਾ ਪਾਇਆ ਹੋਇਆ ਪਾਣੀ ਸਾਨੂੰ ਸਾਹਮਣੇ ਦਿਸਦਾ? ਨਹੀਂ ਭਲਿਆ, ਪਾਣੀ ਪਾਣੀ ਵਿੱਚ ਅਭੇਦ ਹੋ ਜਾਂਦਾ, ਪਾਣੀ ਪਾਣੀ ਵਿੱਚੋਂ ਨਿਕਲ ਕੇ ਜਦੋਂ ਮੁੜ ਕੇ ਪਾਣੀ ਵਿੱਚ ਪਾਏਗਾ, ਉਹਨਾਂ ਚਿਰੀ ਪਾਣੀ ਦੀ ਪਹਿਚਾਣ ਹੋ ਸਕਣੀ ਹੈ ਜਿੰਨਾ ਚਿਰ ਉਹ ਕਿਸੇ ਬਾਲਟੀ ਦੇ ਵਿੱਚ ਕਿਸੇ ਬਰਤਨ ਦੀਆਂ ਦੀਵਾਰਾਂ ਦੇ ਵਿੱਚ ਕੈਦ ਹੈ। ਜਦੋਂ ਉਹ ਬਰਤਨ ਦੀਆਂ ਦੀਵਾਰਾਂ ਤੋਂ ਕੈਦ ਹੋ ਗਿਆ, ਉਹਨੇ ਮੁੜ ਕੇ ਪਾਣੀ ਵਿੱਚ ਪਾ ਦਿੱਤਾ, ਉਹਨੇ ਮੁੜ ਕੇ ਨਹੀਂ ਜੇ ਪਛਾਣਿਆ ਜਾਣਾ, ਸਰੀਰ ਕਰਕੇ ਸੱਚ ਕਰਕੇ ਜਾਣੇ ਹੋ, ਜਿਹੜੀਆਂ ਰੱਬੀ ਆਤਮਾਵਾਂ ਇਹ ਸਰੀਰ ਦੇ ਭਾਂਡੇ ਵਿੱਚ ਇਹ ਦੀਵਾਰ ਵਿੱਚ ਕੈਦ ਨੇ, ਤੈਨੂੰ ਵੇਖਣ ਨੂੰ ਲੱਗਦਾ ਵੀ ਕੋਈ ਕਬੀਲ ਵੱਖਰਾ ਹੋਵੇਗਾ, ਤੈਨੂੰ ਵੇਖਣ ਨੂੰ ਲੱਗਦਾ ਰਵਿਦਾਸ ਕੋਈ ਵੱਖਰਾ ਹੋਵੇਗਾ, ਤੈਨੂੰ ਵੇਖਣ ਨੂੰ ਲੱਗਦਾ ਨਾਮਦੇਵ ਕੋਈ ਵੱਖਰਾ ਹੋਵੇਗਾ। ਸੱਚ ਕਰਕੇ ਜਾਣੀ, ਜਦੋਂ ਉਹਨਾਂ ਦੀ ਆਤਮਾ ਰੂਪੀ ਪਾਣੀ ਇਸ ਬਾਲਟੀ ਭਾਂਡੇ ਵਿੱਚੋਂ ਕੱਢ ਕੇ ਮੁੜ ਉਸ ਰੱਬ ਦੇ ਸਰੋਵਰ ਵਿੱਚ ਪਾ ਦਿੱਤਾ ਗਿਆ, ਫਿਰ ਮੁੜ ਕੇ ਕੋਈ ਪਛਾਣ ਨਹੀਂ ਸਕਦਾ ਅਤੇ ਕੋਈ ਸਾਧਨ ਨਹੀਂ ਬਣਿਆ, ਜਿਹੜੀ ਬਾਲਟੀ ਦਾ ਪਾਣੀ ਪਾਇਆ ਉਹੀ ਬਾਲਟੀ ਦਾ ਪਾਣੀ ਤੂੰ ਮੁੜ ਕੇ ਕੱਢ ਸਕਦਾ, ਉਵੇਂ ਉਹਨੇ ਵਿੱਚ ਅਭੇਦ ਹੋ ਜਾਣਾ, ਤੇਰੇ ਕੋਲੋਂ ਮੁੜ ਕੇ ਕੱਢਿਆ ਨਹੀਂ ਜੇ ਜਾਣਾ। ਸੱਚ ਕਰਕੇ ਜਾਣਿਓ, ਜਿਹੜੇ ਰੱਬੀ ਇਬਾਦਤ ਕਰਨ ਵਾਲੇ ਨੇ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਜਿਉਂ ਜਲ ਪੈ ਜਲ ਮੈਂ ਪੈਸ ਨਾ ਨਿਕਸੈ, ਕਹਿਣ ਲੱਗੇ ਉਹਦੇ ਵਿੱਚ ਪੈ ਕੇ ਦੁਬਾਰੇ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਤੁਰ ਮਿਲਿਓ ਜਲਾਹੋ, ਜਲਾਹੋ ਆਪਣੀ ਜ਼ਾਤ ਦਾ ਜ਼ਿਕਰ ਕੀਤਾ। ਹੰਕਾਰੀ ਲੋਗੋ, ਇੱਕ ਗੱਲ ਯਕੀਨ ਕਰਕੇ ਜਾਣਿਓ, ਤੁਸੀਂ ਹੰਕਾਰ ਦੇ ਕਾਰਨ ਖਾਲੀ ਰਹਿ ਗਏ ਅਤੇ ਅਸੀਂ ਨਿਮਰਤਾ ਬਸ ਮਾਲਕ ਨੇ ਆਪਣੇ ਹੰਕਾਰ ਲਈ ਕਿਰਪਾ ਕਰ ਦਿੱਤੀ, ਛੱਡਣ ਦੀ ਜਾਂਚ ਦੱਸ ਦਿੱਤੀ, ਢਲ ਕੇ ਨਿਮਰਤਾ ਬਸ ਹੋ ਕੇ ਮੈਂ ਤੇ ਆਪਣੇ ਸਾਈਂ ਪਰਮੇਸ਼ਰ ਦੇ ਚਰਨਾਂ ਵਿੱਚ ਅਪੇਲ ਹੋ ਗਿਆ ਅਤੇ ਮੈਨੂੰ ਮੇਰਾ ਮਾਲਕ, ਮੇਰਾ ਅੰਤਰ ਆਤਮਾ ਇਵੇਂ ਭਿਉ ਦਿੱਤਾ ਉਹਨੇ, ਹਰ ਗੱਲ ਉਹ ਮੇਰੀ ਪੂਰੀ ਕਰ ਦਿੰਦਾ। ਦੂਜਾ ਦਿਨ ਅੱਜ ਦਾ ਇਤਿਹਾਸ ਵਿੱਚ ਬੜੀ ਮਹਾਨਤਾ ਰੱਖਣ ਵਾਲਾ ਹੈ, ਉਹ ਦਿਨ ਹੈ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਹੋਰਾਂ ਦਾ। ਭਾਈ ਜਗਤੇ ਦੇ ਘਰ, ਭਾਈ ਭਗਤੇ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ ਪਹੁ ਪਿੰਡ ਵਿੱਚ ਜਨਮ ਲੈ ਕੇ, ਵਿਦਵਾਨਾਂ ਨੇ ਜਿਹੜੀ ਜਨਮ ਦੀ ਤਰੀਕ ਨੇੜੇ ਤੇੜੇ ਲਿਖੀ ਹੈ ਉਹ ਕਰੀਬ 1680-82 ਦੇ ਨੇੜੇ ਦੀ ਹੈ, ਪੂਰਾ ਸਾਨੂੰ ਅਜੇ ਵੇਰਵਾ ਨਹੀਂ ਮਿਲਦਾ, ਅਸੀਂ ਇਸ ਗੱਲੋਂ ਅਵੇਸਣੇ ਹਾਂ। ਜ਼ਿੰਦਗੀ ਦੀ ਥੋੜ੍ਹੀ ਜਿਹੀ ਟੋਰ ਟੁਰੀ ਅਤੇ ਉਹਨਾਂ ਪਰਿਵਾਰਾਂ ਵਿੱਚ ਇੱਕ ਰੀਤ ਹੁੰਦੀ ਸੀ, ਅੱਜ ਤਾਂ ਉਹ ਮਾਮਾ ਗੱਲਾਂ ਭੁੱਲ ਗਈਆਂ, ਅੱਜ ਤਾਂ ਉਹ ਮਾਮਾ ਗੱਲਾਂ ਭੁੱਲ ਗਈਆਂ ਜੋ ਪਿਤਾ ਗੱਲ ਭੁੱਲ ਗਿਆ, ਪਰ ਸਾਡੀ ਪੁਰਾਣੇ ਗੁਰਸਿੱਖਾਂ ਦੀ ਇਹ ਰੀਤ ਹੁੰਦੀ ਸੀ, ਉਹ ਜਦੋਂ ਬੱਚਾ ਤੁਰਨ ਫਿਰਨ ਦੇ ਲਾਇਕ ਹੋ ਜਾਏ, ਆਪਣੀ ਕਿਰਿਆ ਕਾਰ ਸੰਭਾਲਣ ਦੇ ਲਾਇਕ ਹੋ ਜਾਏ, ਭਾਵ 5-7 ਸਾਲਾਂ ਦਾ ਬੱਚਾ ਹੋ ਜਾਏ, ਉਦੋਂ ਉਹ ਲੈ ਕੇ ਬੱਚੇ ਨੂੰ ਗੁਰੂ ਚਰਨਾਂ ਵਿੱਚ ਜਾਇਆ ਕਰਦੀਆਂ ਸਨ। ਸਾਈਆਂ ਸਾਡੇ ਘਰ ਜਨਮ ਭਾਵੇਂ ਹੋਇਆ, ਜਨਮ ਅਸੀਂ ਦਿੱਤਾ, ਪਰ ਜੀਵਨ ਤੇਰੇ ਕੋਲੋਂ ਮਿਲਣਾ ਦਾਤਿਆ, ਜੀਵਨ ਸਾਡੇ ਕੋਲੋਂ ਨਹੀਂ ਮਿਲਣਾ। ਉਦੋਂ ਫਿਰ ਗੁਰੂ ਇੱਕ ਅਸੀਸ ਦਿੰਦਾ ਸੀ, ਪੁੱਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਲਾਹ ਭਜੋ ਜਗਦੀਸ਼। ਮੈਂ ਸਮੇਂ ਦਾ ਖਿਆਲ ਰੱਖਦਿਆਂ ਹੋਇਆਂ ਗੱਲ ਨੇੜੇ ਰੱਖਾਂ, ਮਾਪੇ ਇਹਨੂੰ ਵੀ ਗੁਰੂ ਚਰਨਾਂ ਵਿੱਚ ਲੈ ਕੇ ਗਏ ਨੇ, ਅੰਮ੍ਰਿਤ ਛਕਿਆ ਗੁਰੂ ਕਲਗੀ ਧਰ ਪਿਤਾ ਜੀ ਮਹਾਰਾਜ ਕੋਲੋਂ, ਅੰਮ੍ਰਿਤ ਛਕ ਕੇ ਜੀਵਨ ਹੀ ਅੰਮ੍ਰਿਤ ਬਣਾ ਦਿੱਤਾ, ਕੈਸਾ ਜ਼ਿੰਦਗੀ ਨੇ ਮਖੌਲ ਕੀਤਾ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਨਾ ਹੁੰਦਾ ਵਾਂ, ਲੋਕਾਂ ਨੂੰ ਕਈ ਤਰ੍ਹਾਂ ਦੇ ਮਖੌਲ ਹੁੰਦੇ ਨੇ, ਇਸ ਬਾਬਾ ਦੀਪ ਸਿੰਘ ਦੇ ਨਾਲ ਜ਼ਿੰਦਗੀ ਨੇ ਮਖੌਲ ਕੀਤਾ। ਮਖੌਲ ਵੀ ਕਿਹੋ ਜਿਹਾ ਕੀਤਾ, ਜਿਹੜੀ ਉਮਰ ਖੰਡਾ ਪਕੜਨ ਦੀ ਸੀ ਉਸ ਉਮਰ ਵਿੱਚ ਕਲਮ ਪਕੜਾ ਦਿੱਤੀ, ਪਰ ਜਵਾਨੀ ਪਹਿਰੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਲਿਖੀ, 4 ਬੀੜਾਂ ਲਿਖੀਆਂ, ਦਮਨ ਦਮਨ ਸਾਹਿਬ ਦੀ ਧਰਤੀ ਉੱਤੇ ਬੈਠ ਕੇ ਜਿਹੜੀ ਉਮਰ ਖੰਡੇ ਖੜਕਾਉਣ ਦੀ ਸੀ। ਹਾਲਾਂਕਿ ਸਿੱਖੀ ਵਿੱਚ ਉਦੋਂ ਕਈ ਉਤਰਾਅ ਚੜ੍ਹਾਅ ਆਏ, ਉਦੋਂ ਬਾਬਾ ਦੀਪ ਸਿੰਘ ਦੇ ਖੰਡੇ ਨੇ ਕੋਈ ਭਾਸ਼ਾ ਨਾ ਬੋਲੀ, ਉਦੋਂ ਕਲਮਲੀ ਭਾਸ਼ਾ ਬੋਲਦੇ ਰਹੇ। ਜਦੋਂ ਜਵਾਨੀ ਦਾ ਪਹਿਰਾ ਖੰਡਾ ਚੁੱਕਣ ਦਾ ਵਕਤ ਸੀ ਉਦੋਂ ਕਲਮ ਚੁੱਕੀ, ਤੇ ਜਦੋਂ ਕਲਮਾ ਚੁੱਕਣ ਦਾ ਵਕਤ ਸੀ, ਕੈਸੀ ਅਜੀਬ ਕਹਾਣੀ ਵਰਤੀ ਮੇਰੇ ਸਤਿਗੁਰੂ ਦੇ ਘਰ ਦੀ, ਉਦੋਂ ਬਾਬਾ ਦੀਪ ਸਿੰਘ ਦੇ ਹੱਥ ਖੰਡਾ ਪਕੜਾ ਦਿੱਤਾ, ਬਾਬਾ ਹੁਣ ਤੂੰ ਦੁਨੀਆਂ ਦੇ ਵਿੱਚੋਂ 2-3 ਗੱਲਾਂ ਦੇ ਅਰਥ ਕਰਨੇ ਨੇ। ਪਹਿਲੀ ਗੱਲ ਅਰਥ ਇਹ ਕਰਨਾ ਵੀ ਗੁਰਮੁਖ ਬੁੱਢੇ ਕਦੇ ਨਹੀਂ ਜਿਹਨਾਂ ਅੰਤਰ ਸੁਰਤ ਗਿਆਨ। ਦੂਜੀ ਗੱਲ ਇਹ ਦੱਸਣੀ ਹੈ ਭਈ ਵਕਤ ਨਾਲ ਕਲਮ ਵੀ ਚੁੱਕੀ ਜਾ ਸਕਦੀ ਹੈ, ਵਕਤ ਨਾਲ ਖੰਡਾ ਵੀ ਚੁੱਕਿਆ ਜਾ ਸਕਦਾ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਇੱਥੇ ਪਾਪੀ ਅਹਿਮਦ ਸ਼ਾਹ ਅਬਦਾਦੀ ਨੇ ਲਮੇਰੇ ਹਮਲੇ ਕੀਤੇ, ਉਹਦੇ ਵਿੱਚੋਂ ਵਾਰ ਵਾਰ ਉਹਨੂੰ ਇੱਕ ਗੱਲ ਦਾ ਪਤਾ ਲੱਗਦਾ ਸੀ ਵੀ ਸਿੱਖੀ ਦੇ ਕੋਲ ਜਿਹੜੀ ਤਾਕਤ ਦਾ ਸੋਮਾ ਹੈ ਉਹ ਹਰਿਮੰਦਰ ਸਾਹਿਬ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਜਦੋਂ ਤੱਕ ਸਿੱਖ ਇਹਦੇ ਨਾਲੋਂ ਸੰਬੰਧ ਨਹੀਂ ਤੋੜਦਾ, ਮੈਂ ਇਹਨੂੰ ਧਰਮ ਦੇ ਨਾਲੋਂ ਤੋੜ ਨਹੀਂ ਸਕਦਾ ਅਤੇ ਇਹਨੂੰ ਮਾਲਕ ਨਾਲੋਂ ਤੋੜ ਨਹੀਂ ਸਕਦਾ। ਇਹ ਇਕੱਲਾ ਇਕੱਲਾ ਵੀ ਮੇਰੀਆਂ ਫੌਜਾਂ ਨੂੰ ਘੇਰ ਕੇ ਸਬਕ ਸਿਖਾ ਦਿੰਦਾ, ਮੈਂ ਇਹਨੂੰ ਹਰਿਮੰਦਰ ਸਾਹਿਬ ਤੋਂ ਤੋੜਦਿਆਂ। ਉਹਨਾਂ ਪਾਪੀਆਂ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਕੇ ਇੱਥੇ ਕੂੜਾ ਕਰਕਟ ਭਰ ਕੇ 1757 ਦੇ ਵਿੱਚ ਕੁਝ ਇੱਕ ਫੌਜਾਂ ਦੇ ਪਹਿਰੇ ਚਾਰੇ ਪਾਸੇ ਲਾ ਦਿੱਤੇ ਭਈ ਸਿੱਖ ਨਾ ਆ ਸਕੇ, ਲੰਮਾ ਸਮਾਂ ਮੈਂ ਦਰਬਾਰ ਸਾਹਿਬ ਦੀ ਬੇਅਦਬੀ ਕਰ ਸਕਾਂ। ਪਰ ਪਿਆਰਿਓ, ਜਿਨ੍ਹਾਂ ਨੇ ਰੋਜ਼ ਅਰਦਾਸ ਵਿੱਚ ਪੜ੍ਹਦੇ ਹੈ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਉਹ ਕਿਵੇਂ ਰਹਿ ਸਕਦੇ ਸਨ? ਇਹ ਗੱਲ ਦਾ ਪਤਾ ਲੱਗਿਆ ਬਾਬਾ ਦੀਪ ਸਿੰਘ ਨੂੰ, ਸਾਬੋ ਕੀ ਤਲਵੰਡੀ। ਉਹਨੇ ਗੁਰੂ ਕਲਗੀਧਰ ਪਾਤਸ਼ਾਹ ਕੋਲੋਂ ਗੁਰਬਾਣੀ ਦੇ ਅਰਥ ਸਿੱਖੇ ਹੋਏ ਸਨ, ਉਹਨੇ ਹੱਥਾਂ ਨਾਲ ਬਾਣੀ ਲਿਖੀ ਹੋਈ ਸੀ, ਉਹਨੇ ਅੱਖਾਂ ਨਾਲ ਬਾਣੀ ਵੇਖੀ ਹੋਈ ਸੀ, ਉਹਨੇ ਗਿਰਦੇ ਵਿੱਚ ਬਾਣੀ ਵਸਾਈ ਹੋਈ ਸੀ, ਉਹਦੇ ਜੀਵਨ ਵਿੱਚ ਇਹ ਦਾਤ ਸੀ ਸਾਰੀ, ਉਹਨੂੰ ਪਤਾ ਲੱਗਿਆ। ਉਸੇ ਵੇਲੇ ਤਿਆਰੀ ਕਰਕੇ ਨਾਲ ਕੁਝ ਗੁਰੂ ਕੇ ਸਿੱਖਾਂ ਨੂੰ ਲੈ ਕੇ ਅਰਦਾਸ ਕਰਕੇ ਤੁਰ ਪਿਆ। ਭਲਿਓ, ਅੱਜ ਆਪਾਂ ਨੇ ਮਾਲਕ ਦੇ ਚਰਨਾਂ ਵਿੱਚ ਜਾ ਕੇ ਰੱਬੀ ਬਾਣੀ ਦੇ ਅਰਥਾਂ ਵਾਂਗੂ ਅੱਜ ਜ਼ਿੰਦਗੀ ਲੇਖੇ ਲਾਉਣੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪੰਕਤੀਆਂ ਦੇ ਅਰਥ ਕਰਨ ਦਾ ਮੌਕਾ ਆ ਗਿਆ। ਬੜੀ ਵਾਰੀ ਰੱਬੀ ਬਾਣੀ ਪੜ੍ਹਦੇ ਹੈ, ਪਰ ਪੜ੍ਹਦਿਆਂ ਪੜ੍ਹਦਿਆਂ ਸਿੱਖਿਆ ਨੂੰ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ। ਅੱਜ ਤੱਕ ਸਿੱਖਿਆ ਲਈ ਹੈ, ਅੱਜ ਪ੍ਰੀਖਿਆ ਦੇਣ ਦਾ ਵਕਤ ਆ ਗਿਆ। ਕਿੰਨਾ ਚੰਗਾ ਹੋਵੇ ਜੇ ਆਪਣਾ ਆਪਾ ਵਾਰੀਏ, ਅਤੇ ਇਹ ਵਿਚਾਰ ਕਰਕੇ ਆਖਿਰਕਾਰ ਉੱਥੋਂ ਤੁਰੇ ਨੇ। ਪਾਵਨ ਪਵਿੱਤਰ ਨਾਲ ਗੁਰੂ ਕੇ ਸਿੱਖਾਂ ਨੂੰ ਵਿਚਾਰਧਾਰਾ ਸਮਝਾਉਂਦਿਆਂ 5,000 ਦਾ ਜਥਾ ਇਕੱਠਾ ਹੋ ਗਿਆ। ਆਹ ਤੁਹਾਡੇ ਲਾਗੇ ਤਰਨ ਤਾਰਨ ਸਾਹਿਬ ਦੀ ਪਵਿੱਤਰ ਧਰਤੀ ਹੈ, ਇਹਦੇ ਕੋਲ ਆ ਕੇ ਲਕੀਰ ਖਿੱਚੀ। ਕਹਿਣ ਲੱਗੇ, ਪਹਿਲਾਂ ਮੈਂ ਕੱਚਿਆਂ ਅਤੇ ਪਿੱਲਿਆਂ ਨੂੰ ਪਰਖ ਲੈਣਾ ਚਾਹੁੰਦਾ, ਕੱਲ੍ਹ ਕੋਈ ਕਿਸੇ ਸਵਾਰਥ ਦੀ ਖਾਤਰ ਆਇਆ ਹੋਵੇ ਉਹ ਭਲਿਆ, ਅੱਗੇ ਜਾ ਕੇ ਤੇਰਾ ਵਾਸਤਾ ਅੱਜ ਵੱਖਰੀ ਕਿਸਮ ਦਾ ਹੋਣਾ ਹੈ। ਅੱਜ ਜੇ ਤੂੰ ਗੁਰੂ ਨੂੰ ਪਿਆਰ ਕਰਨ ਵਾਲਾ, ਅੱਜ ਤੈਨੂੰ ਖੰਡੇ ਧਾਰ ਇਸ ਅੱਤ ਦੀ ਭੀੜੀ ਗਲੀ ਦੇ ਵਿੱਚੋਂ ਲੰਘਣਾ ਪੈਣਾ, ਅੱਜ ਤੈਨੂੰ ਜਾਨ ਨਾਲੋਂ ਵੱਧ ਪਿਆਰ ਆਪਣੇ ਗੁਰੂ ਨਾਲ ਕਰਨਾ ਪੈਣਾ। ਇਹ ਭਾਵਨਾ ਵਿਚਾਰ ਬਣਾ ਕੇ ਲਕੀਰ ਖਿੱਚ ਕੇ ਉਸ ਵੇਲੇ ਇੱਕ ਬਚਨ ਆਖਿਆ, ਜਿਨ੍ਹਾਂ ਨੂੰ ਘਰ ਪਰਿਵਾਰ ਸੰਸਾਰ ਪਿਆਰਾ ਉਹ ਲਕੀਰ ਦੇ ਪਰਲੇ ਬੰਨੇ ਰਹਿ ਜਾਓ, ਜਿਨ੍ਹਾਂ ਨੂੰ ਨਿਰੰਕਾਰ ਪਿਆਰਾ ਉਹ ਟੱਪ ਕੇ ਇਧਰਲੇ ਬੰਨੇ ਆ ਜਾਓ। ਅੱਜ ਮੈਂ ਹੈਰਾਨ ਹੁੰਦਾ, ਅੱਜ ਅਸੀਂ ਕਿਹੋ ਜਿਹੀ ਸਿੱਖੀ ਕਮਾ ਰਹੇ ਹਾਂ। ਅੱਜ ਤੇ ਉਹ ਜਿਹਾ ਵਕਤ ਵੀ ਨਹੀਂ ਕੱਲੇ ਗੁਰੂ ਨੂੰ ਪਿਆਰ ਕਰਨਾ। ਅੱਜ ਦਾ ਸਿੱਖ ਕਬਰਾਂ ਤੇ, ਅੱਜ ਦਾ ਸਿੱਖ ਦੇਹਧਾਰੀਆਂ ਕੋਲ ਹੋਰ ਸਭ ਥਾਵਾਂ ਤੇ ਜਾ ਸਕਦਾ। ਕਦੇ ਵਕਤ ਸੀ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੀ ਉਹ ਸਿੱਖਾ, ਜਦੋਂ ਕਦੇ ਗੁਰੂ ਗ੍ਰੰਥ ਸਾਹਿਬ ਤੇ ਆ ਚਾਹੁੰਦੀ ਸੀ, ਸਿੱਖ ਜਗਤ ਇਕੱਠਾ ਹੋ ਜਾਂਦਾ ਸੀ। ਮਿਸਲਾਂ ਵੀ ਵੰਡੀਆਂ ਹੋਈਆਂ ਸਨ, ਤਦ ਵੀ ਸਿੱਖ ਇਕੱਠੇ ਹੋ ਜਾਂਦੇ ਸਨ। ਅੱਜ ਕਿਸੇ ਦੇਹਧਾਰੀ ਦੀ ਮੌਤ ਹੋਵੇ, ਉੱਥੇ ਤਾਂ ਅਸੀਂ ਅਥਰੂ ਬਹਾਉਂਦੇ ਇਕੱਠੇ ਹੋ ਜਾਂਦੇ ਹਾਂ, ਪਰ ਕਦੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ, ਸਾਡੇ ਗਿਰਦੇ ਤੱਕ ਖਬਰ ਵੀ ਨਹੀਂ ਪਹੁੰਚਦੀ, ਕਿਉਂਕਿ ਅੱਜ ਦਾ ਸਿੱਖ ਆਪਣੇ ਜੀਵਨ ਤੋਂ ਥਿੜਕਿਆ ਹੋਇਆ। ਮੈਂ ਬੇਨਤੀ ਕਰਨਾ ਚਾਹੁੰਦਾ, ਜਿਹੜੇ ਗੱਲਾਂ ਨਾਲ ਆਪਣਾ ਵਾਸਤਾ, ਫਿਰ ਮੈਂ ਉਸ ਪਾਸੇ ਧਿਆਨ ਦਵਾਉਣਾ ਚਾਹੁੰਦਾ। ਉਦੋਂ ਪਤਾ ਲੱਗਿਆ 5000 ਦਾ ਜਥਾ ਇਕੱਠਾ ਹੋਇਆ, ਇੱਕ ਵੀ ਲਕੀਰ ਤੋਂ ਪਰਲੇ ਬੰਨੇ ਨਾ ਰਿਹਾ, ਸਾਰੇ ਟੱਪ ਕੇ ਗੁਰੂ ਵਾਲੇ ਪਾਸੇ ਆ ਗਏ। ਉਹ ਸੱਜਣਾ ਅੱਜ ਪਰਿਵਾਰ ਨਹੀਂ, ਸੱਜਣਾ ਅੱਜ ਸੰਸਾਰ ਨਹੀਂ, ਅੱਜ ਸਾਨੂੰ ਨਿਰੰਕਾਰ ਦਾ ਪਿਆਰ ਹੈ। ਗੁਰੂ ਵੱਲ ਕੋਈ ਇਵੇਂ ਉਂਗਲ ਚੁੱਕੇ ਵੇਖੇ ਤੇ ਅਸੀਂ ਨਹੀਂ ਜੇ ਇਸ ਗੱਲ ਨੂੰ ਬਰਦਾਸ਼ਤ ਕਰਨਾ। ਮੈਂ ਇੱਕ ਪਲ ਤੁਹਾਡਾ ਹੋਰ ਲੈਣਾ, ਫਿਰ ਇਸੇ ਇਤਿਹਾਸ ਦੇ ਪੰਨੇ ਨੂੰ ਫੋਲਣਾ ਚਾਹੁੰਦਾ। ਕਦੇ ਖਿਆਲ ਕਰਿਓ, ਦੋ ਤਰ੍ਹਾਂ ਦੇ ਸਿਰਾਂ ਦੀ ਬੜੀ ਦਾਸਤਾਂ ਆਉਂਦੀ ਹੈ, ਉਹਦੇ ਵਿੱਚੋਂ ਕਈਆਂ ਸਿਰਾਂ ਦੀ ਆਉਂਦੀ, ਪਰ ਮੈਂ ਸਿਰਫ ਇੱਕ ਦੀ ਉਹ ਗੱਲ ਕਰ ਸਕਾਂਗਾ, ਬਹੁਤਿਆਂ ਦੀ ਨਹੀਂ ਕਰ ਸਕਾਂਗਾ। ਇਹ ਸਿਰਾਂ ਦੀ ਗੱਲ ਖਿਆਲ ਕਰਿਓ, 1740 ਵਿੱਚ ਕੋਈ ਅੰਦਰ ਬੈਠਾ ਪਾਪ ਕਮਾ ਰਿਹਾ, ਉਹਦਾ ਸਿਰ ਵੱਢ ਕੇ ਸਿੱਖ ਬੀਕਾਨੇਰ ਦੀ ਧਰਤੀ ਤੇ ਲੈ ਗਏ, ਤੇਰਾ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ, ਤੇਰੇ ਵਰਗੇ ਪਾਪੀ ਦਾ ਕੱਲ ਕਿਤੇ ਖੂਨ ਇੱਥੇ ਫਿਰ ਦੁਬਾਰੇ ਗੰਦਗੀ ਨਾ ਪਾਵੇ। ਮੱਸੇ ਰੰਗੜ ਦਾ ਸਿਰ ਵੱਢਿਆ, ਉਹ ਸਿਰ ਵੱਢ ਕੇ ਉਹਨੂੰ ਬੀਕਾਨੇਰ ਦੀ ਧਰਤੀ ਤੇ ਲੈ ਕੇ ਚਲੇ ਗਏ। ਪਰ ਦੂਜਾ ਸੀਸ ਅੱਜ ਜੀ ਦੀ ਗੱਲ ਦਾਸ ਨੇ ਤੁਹਾਡੇ ਨਾਲ ਕਰਨੀ ਹੈ, ਉਹਦਾ ਸੀਸ ਪਰਕਰਮਾ ਵਿੱਚ ਸੰਭਾਲਿਆ ਹੋਇਆ। ਕੋਈ ਸਾਨੂੰ ਪੁੱਛੇ ਵੀ ਭਲਿਆ ਇੱਕ ਸਿਰ ਵੱਢ ਕੇ ਤੁਸੀਂ ਐਡੀ ਦੂਰ ਲੈ ਜਾਂਦੇ ਹੋ, ਪੰਜਾਬ ਦੀ ਧਰਤੀ ਤੇ ਵੀ ਨਹੀਂ ਰਹਿਣ ਦਿੰਦੇ, ਪਰ ਦੂਜਾ ਸੀਸ ਇਹਨੂੰ ਇੰਨਾ ਪਿਆਰ ਨਾਲ ਪਰਕਰਮਾ ਵਿੱਚ ਕਿਉਂ ਰੱਖਿਆ ਹੋਇਆ? ਤਾਂ ਇਤਿਹਾਸ ਦੇ ਪੱਲੇ ਜਵਾਬ ਲੈਣਗੇ ਸੱਜਣਾ, ਜਦੋਂ ਕੋਈ ਗੁਰੂ ਘਰ ਦੇ ਵਿੱਚ ਗਦਾਰ ਬਣ ਕੇ ਆਵੇ ਤੇ ਅਸੀਂ ਉਹਦਾ ਸਿਰ ਮੱਸੇ ਰੰਗੜ ਵਾਂਗੂ ਵੱਢਦੇ ਹਾਂ, ਪਰ ਜਦੋਂ ਕੋਈ ਗੁਰੂ ਦਾ ਪਿਆਰ ਬਣ ਕੇ ਲੈ ਕੇ ਆਵੇ ਤੇ ਅਸੀਂ ਉਹਦਾ ਸੀਸ ਐਵੇਂ ਸੰਭਾਲ ਕੇ ਰੱਖ ਲੈਣੇ ਵੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ, ਅੱਜ ਤੋਂ ਬਾਅਦ ਵੀ ਕੌਮ ਦੇ ਵਿੱਚ ਬਾਬਾ ਦੀਪ ਸਿੰਘ ਪੈਦਾ ਕਰਨੇ ਨੇ। ਸਮਾਂ ਮੇਰੇ ਕੋਲ ਬਹੁਤ ਸੀਮਾ ਦੇ ਵਿੱਚ ਹੈ, ਬੇਨਤੀ ਕਰਨਾ ਚਾਹੁੰਦਾ। ਅੱਜ ਬਾਬਾ ਦੀਪ ਸਿੰਘ ਨੂੰ ਪਤਾ ਲੱਗਾ ਤੇ ਸਾਰੇ ਸੂਰਮੇ ਉਹ ਲਕੀਰ ਟੱਪ ਕੇ ਇਧਰਲੇ ਪਾਸੇ ਆ ਗਏ ਤੇ ਉੱਥੇ ਖਲੋ ਕੇ 5000 ਜਥੇ ਦੇ ਨਾਲ ਇਹਨਾਂ ਅਰਦਾਸ ਕੀਤੀ, ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅੱਜ ਤੱਕ ਮੈਂ ਵੀ ਤੇਰੇ ਦਰ ਤੇ ਆਉਂਦਾ ਹੁੰਦਾ ਸਾਂ ਤੇ ਮੇਰੇ ਕੋਲ ਵੀ ਦੋ ਤਰ੍ਹਾਂ ਦੀ ਭੇਟਾ ਹੁੰਦੀ ਸੀ, ਇੱਕ ਹੱਥ ਵਿੱਚ ਸ਼ਰਧਾ ਦੇ ਮੁਤਾਬਕ ਮਾਇਆ ਹੁੰਦੀ ਹੈ, ਇੱਕ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੁੰਦੀ ਸੀ। ਪਰ ਅੱਜ ਮੈਂ ਤੇਰੇ ਦਰ ਤੇ ਆ ਰਿਹਾ, ਅੱਜ ਮੈਂ ਤੇਰੀ ਬਣਾਈ ਮਰਿਆਦਾ ਤੋਂ ਨਹੀਂ, ਅੱਜ ਮੈਂ ਇੱਕ ਵੱਖਰੇ ਢੰਗ ਨਾਲ ਆ ਰਿਹਾ। ਵਿਦਵਾਨ ਪੁਰਸ਼ਾਂ ਬੋਲ ਲਿਖੇ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ। ਤਰਨ ਤਾਰਨ ਸਾਹਿਬ ਦੀ ਧਰਤੀ ਉੱਤੇ ਅਰਦਾਸ ਕੀਤੀ, ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ, ਸਿੱਖੀ ਸਿਰਕ ਨੂੰ ਦਾਗ ਨਾ ਲਾਵਾਂਗਾ ਮੈਂ। ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜ੍ਹਾਉਣ ਲੋਕੀ, ਐ ਪਰ ਸੀਸ ਦਾ ਪ੍ਰਸ਼ਾਦ ਚੜ੍ਹਾਵਾਂਗਾ ਮੈਂ। ਅੱਜ ਤੇ ਦਾਤਿਆ ਤੇਰੇ ਦਰ ਤੇ ਮੈਂ ਆਪਣੇ ਜਾਨ ਨੂੰ ਤਲੀ ਤੇ ਰੱਖ ਕੇ ਆਪਣਾ ਸੀਸ ਹੀ ਤੇਰੇ ਚਰਨਾਂ ਵਿੱਚ ਭੇਟਾ ਕਰਨ ਆ ਰਿਹਾ। ਅੱਜ ਮੇਰਾ ਕੜਾ ਪ੍ਰਸ਼ਾਦ ਨਹੀਂ, ਅੱਜ ਤੂੰ ਮੇਰੇ ਸੀਸ ਦੀ ਭੇਟਾ ਕਬੂਲ ਕਰ ਲਈ। ਉਹ ਮੇਰਾ ਲਿਆ ਸਾਈਆਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਉੱਥੋਂ ਤੁਰੇ ਨੇ ਅੱਗੇ ਆਏ। ਅੱਗੇ ਇੱਥੇ ਜਹਾਨ ਖਾਨ ਤੇ ਅਤਾਈ ਖਾਨ ਉਹਨਾਂ ਦੀਆਂ ਫੌਜਾਂ ਦਾ ਮੁਕਾਬਲਾ ਹੋਇਆ। ਜਦੋਂ ਸਾਹਮਣੇ ਦੋ ਸੂਰਮਿਆਂ ਦੇ ਟਾਕਰੇ ਹੋਏ, ਦੋਨਾਂ ਦੇ ਵਾਰ ਹੋਵੇ, ਦੋਵੇਂ ਇੱਕ ਦੂਜੇ ਨੂੰ ਵਾਰ ਕਰਕੇ ਇਕੱਠੇ ਵਾਰ ਹੋ ਗਏ, ਧਰਤੀ ਤੇ ਡਿੱਗ ਪਏ। ਯਾਦ ਰੱਖਿਓ, ਉਹ ਵੀ ਸੂਰਮੇ, ਉਹਨੇ ਵੀ ਉਸਤਾਦਾਂ ਕੋਲੋਂ ਸਿੱਖਿਆ, ਉਹਨੇ ਵੀ ਆਪਣੀ ਮਾਂ ਦਾ ਦੁੱਧ ਪੀਤਾ ਹੋਇਆ। ਬਾਬਾ ਦੀਪ ਸਿੰਘ ਵੀ ਉਸਤਾਦਾਂ ਕੋਲੋਂ ਸਿੱਖਿਆ, ਉਹਨੇ ਵੀ ਮਾਂ ਦਾ ਦੁੱਧ ਪੀਤਾ ਹੋਇਆ। ਉਹ ਵੀ ਡਿੱਗਿਆ ਸਾਹਮਣੇ, ਬਾਬਾ ਦੀਪ ਸਿੰਘ ਵੀ ਡਿੱਗਿਆ, ਪਰ ਉਹ ਡਿੱਗਿਆ ਰਹਿ ਗਿਆ। ਬਾਬਾ ਦੀਪ ਸਿੰਘ ਉੱਠ ਕੇ ਖਲੋ ਗਿਆ, ਇਹਨੇ ਇੱਕ ਵਾਧੂ ਗੁਰੂ ਦੇ ਖੰਡੇ ਲਈ ਪਹੁਲ ਚੱਕੀ ਹੋਈ ਸੀ।
ਇਹਨੇ ਅੰਮ੍ਰਿਤ ਛਕਿਆ ਹੋਇਆ ਸੀ, ਇਹਨੇ ਆਪਣੇ ਆਪ ਨੂੰ ਸੰਭਾਲਿਆ, ਜਾਨ ਤਲੀ ਤੇ ਰੱਖੀ। ਧੰਨ ਗੁਰੂ ਰਾਮਦਾਸ, ਮੇਰਾ ਟਿਕਾਣਾ ਰਾਹਾਂ ਵਿੱਚ ਨਹੀਂ, ਮੇਰਾ ਟਿਕਾਣਾ ਤਾਂ ਤੇਰੇ ਚਰਨਾਂ ਵਿੱਚ ਹੈ ਦਾਤਿਆ। ਯਕੀਨ ਕਰਕੇ ਜਾਣਿਓ, ਉਦੋਂ ਜੰਗ ਹੀ ਨਹੀਂ ਜਿੱਤੀ, ਬਾਬਾ ਦੀਪ ਸਿੰਘ ਨੇ ਜੀਵਨ ਦੀ ਜੰਗ ਵੀ ਜਿੱਤ ਲਈ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਪਿਆਰ ਹੋਵੇ, ਜਿਨ੍ਹਾਂ ਦੇ ਕੋਲ ਰੱਬੀ ਬੰਦਗੀ ਹੋਵੇ, ਉਹਨਾਂ ਲਈ ਕੋਈ ਵੱਡੀ ਗੱਲ ਨਹੀਂ, ਉਹਨਾਂ ਲਈ ਕੋਈ ਅਸਚਰਜ ਨਹੀਂ। ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ, ਉਹ ਸਭ ਕੁਝ ਕਰਨ ਕਾਰਨ ਸਮਰੱਥ ਹੁੰਦੇ ਨੇ ਜੀ।
ਰਹਾਉ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ।
ਲੋਈ ਦਾ ਅਰਥ ਹੁੰਦਾ ਲੁਕਾਈ। ਹੇ ਸੰਸਾਰ ਦੇ ਲੋਗੋ, ਕਬੀਰ ਸਾਹਿਬ ਕਹਿੰਦੇ ਨੇ ਤੁਹਾਨੂੰ, ਕਹਿੰਦੇ ਕਿਸੇ ਭਰਮ ਵਿੱਚ ਪੈ ਕੇ ਨਾ ਆਪਣੀ ਜ਼ਿੰਦਗੀ ਗੁਜ਼ਾਰ ਦਿਓ, ਐਵੇਂ ਕਰਮ ਕਾਂਡਾਂ ਵਿੱਚ ਜ਼ਿੰਦਗੀ ਨਾ ਗੁਜ਼ਾਰ ਦਿਓ। ਦਸ ਦਸ ਵਾਰੀ ਹੱਥ ਧੋਣ ਦਾ ਨੌਂ ਸਿੱਖੀ ਨਹੀਂ, ਕਿਸੇ ਨੂੰ ਕੌੜੇ ਬਚਨ ਬੋਲਣਾ ਸਿੱਖੀ ਨਹੀਂ, ਕਿਸੇ ਨਾਲ ਪਿਆਰ ਦੀ ਭਾਵਨਾ ਤੋਂ ਵਾਂਝੇ ਰਹਿਣਾ ਸਿੱਖੀ ਨਹੀਂ। ਨਹੀਂ ਸੱਜਣਾ, ਕਰਮ ਕਾਂਡ ਤੋਂ ਉੱਚਾ ਉੱਠ ਕੇ ਕਬੀਰ ਸਾਹਿਬ ਆਖਦੇ ਨੇ, ਉਹ ਦੁਨੀਆਦਾਰੋ, ਉਹ ਸੰਸਾਰ ਦੇ ਲੋਗੋ, ਇੱਕ ਗੱਲ ਚੇਤਾ ਰੱਖਿਓ, ਕਿਤੇ ਭਰਮ ਵਿੱਚ ਪੈ ਕੇ ਆਪਣੀ ਜ਼ਿੰਦਗੀ ਨਾ ਗੁਜ਼ਾਰ ਦਿਓ। ਅਸਲ ਵਿੱਚ ਉਹ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਹੋਵੇ, ਉਹਨਾਂ ਨੂੰ ਮਾਲਕ ਦੇ ਦਰ 'ਤੇ ਪਿਆਰ ਮਿਲਦਾ, ਉਹਨਾਂ ਨੂੰ ਮਾਲਕ ਦੇ ਦਰ 'ਤੇ ਦਾਤ ਮਿਲਦੀ ਹੈ ਜੀ।
ਕਿਆ ਕਾਸੀ ਕਿਆ ਉਖਰ ਮਗਹਾਰ ਰਾਮ ਹਿਰਦੈ ਜਾਉ ਹੋਈ।
ਉਸ ਮਨੁੱਖ ਲਈ ਕੀ ਕਾਂਸੀ ਮਿਹਨਾ ਰਖਾਉਂਦੀ ਹੈ, ਉਹਨੂੰ ਕੋਈ ਫਿਕਰ ਨਹੀਂ ਦੁਨੀਆਂ ਵਿੱਚ ਭਾਵੇਂ ਕਿਹੋ ਜਿਹੀ ਥਾਂ ਹੋਵੇ। ਕਬੀਰ ਸਾਹਿਬ ਤੇ ਆਖਦੇ ਨੇ, ਕਹਿੰਦੇ ਸੱਜਣਾ, ਕਾਂਸੀ ਤੇ ਮਗਹਰ ਦੀ ਤੂੰ ਗੱਲ ਛੱਡ, ਆ ਮੈਂ ਤੈਨੂੰ ਦੱਸਾਂ, ਜੇ ਤੂੰ ਕਿਤੇ ਆਪਣੇ ਮਾਲਕ ਨੇ ਆਪਣੇ ਮਾਲਕ ਦੇ ਚਰਨਾਂ ਦੇ ਨੇੜੇ ਹੋਣਾ ਹੋਵੇ, ਹੰਕਾਰ ਤੋੜਨਾ ਹੋਵੇ, ਕਹਿੰਦੇ ਕਿਸੇ ਵੇਲੇ ਮੜੀਆਂ ਜਾ ਕੇ ਵੇਖੀ, ਸ਼ਮਸ਼ਾਨ ਭੂਮੀ ਜਾ ਕੇ ਵੇਖੀ, ਤੈਨੂੰ ਉੱਥੋਂ ਵੀ ਰੱਬ ਦਾ ਖਿਆਲ ਆ ਜਾਏਗਾ। ਜੈ ਸਿਰ ਰਚ ਰਚ ਬਾਂਧ ਤਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾਗੇ ਨਾ ਦਰੜਈਆ। ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਦ ਹੋਏਗੇ ਤੇਰੇ। ਕਹਿੰਦੇ ਲੋਕੀ ਤੇ ਧਾਰਮਿਕ ਸਥਾਨਾਂ ਤੋਂ ਜਾ ਕੇ ਸਿੱਖਦੇ ਨੇ, ਆ ਮੈਂ ਤੈਨੂੰ ਦੱਸਾਂ, ਜੇ ਤੇਰੀ ਬਿਰਤੀ ਸਿੱਖਣ ਵਾਲੀ ਹੋਵੇ ਤੇ ਯਕੀਨ ਕਰਕੇ ਜਾਣੀ, ਤੂੰ ਉਹ ਸ਼ਮਸ਼ਾਨ ਭੂਮੀ ਵਿੱਚੋਂ ਸਿੱਖ ਸਕਣਾ। ਸਾਹਿਬ ਜੀ ਆਖਦੇ ਨੇ, ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਕਹਿੰਦੇ ਉਹਦੇ ਲਈ ਕੰਸੀ ਬਨਾਰਸ ਦੀ ਧਰਤੀ ਉਹ ਵੀ ਮਿਹਨਾ ਨਹੀਂ ਰੱਖਦੀ, ਤੇ ਮਗਹਰ ਸਰਾਪੀ ਹੋਈ ਧਰਤੀ ਵੀ ਮਿਹਨਾ ਨਹੀਂ ਰੱਖਦੀ। ਮੇਰੇ ਲਈ ਕੋਈ ਧਰਤੀ ਚੰਗੀ ਜਾਂ ਮਾੜੀ ਨਹੀਂ ਹੈ, ਮੇਰੇ ਲਈ ਤਾਂ ਇੱਕ ਪਰਮੇਸ਼ਰ ਦਾ ਨਾਮ ਹੀ ਏਡਾ ਵੱਡਾ ਆਸਰਾ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸੱਚੇ ਸਾਈਂ ਦੀ ਇਬਾਦਤ ਹੋਵੇ, ਉਹ ਕਦੇ ਕਿਤੇ ਨਹੀਂ ਡੋਲਦੇ। ਸਤਿਗੁਰੂ ਕਿਰਪਾ ਕਰੇ, ਇਹ ਅੰਮ੍ਰਿਤ ਬਚਨ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜਾਣ। ਬਾਬਾ ਦੀਪ ਸਿੰਘ ਵਾਂਗੂ ਅੱਜ ਇੱਕ ਪਰਨ ਕਰੀਏ, ਮੈਂ ਨਿੱਕੀ ਦੀ ਗੱਲ ਕਹਿ ਕੇ ਸਮਾਪਤੀ ਕਰਨੀ ਹੈ। ਕਈ ਥਾਵਾਂ 'ਤੇ ਜਾਂਦੇ ਹੋ, ਪਰ ਜਿੱਥੇ ਜਾਂਦੇ ਹੋ ਕੁਝ ਨਾ ਕੁਝ ਸਿੱਖ ਕੇ ਆਈਏ। ਜਦੋਂ ਦਰਬਾਰ ਸਾਹਿਬ ਆਉਂਦੇ ਹੋ, ਇੱਥੇ ਆ ਕੇ ਮੱਥਾ ਟੇਕ ਲਿਓ ਪ੍ਰਕਰਮਾਂ ਦੇ ਵਿੱਚ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਬਾਬਾ ਦੀਪ ਸਿੰਘ ਦੀ ਥਾਂ 'ਤੇ, ਉੱਥੇ ਇੱਕ ਪਰਨ ਕਰਕੇ ਜਾਈਏ, ਦਾਤਿਆ ਮੈਨੂੰ ਵੀ ਉਹੋ ਜਿਹਾ ਜੀਵਨ ਮਿਲ ਜਾਏ, ਜੇ ਕਦੇ ਪੁੱਤ ਦਾ ਨੁਕਸਾਨ ਹੋਵੇ ਮੈਂ ਤੜਫ ਜਾਂਦਾ, ਕਦੇ ਕਾਰੋਬਾਰ ਦਾ ਨੁਕਸਾਨ ਹੋਵੇ ਮੈਂ ਤੜਫ ਜਾਂਦਾ, ਪਰ ਦਾਤਿਆ ਅੱਜ ਤੇਰੇ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ, ਹੁਣ ਮੇਰਾ ਗਿਰਦਾ ਕਿਉਂ ਨਹੀਂ ਤੜਫਦਾ, ਅੱਜ ਮੈਂ ਤੇਰੇ ਦਰ ਤੋਂ ਮੰਗਣ ਆਇਆ, ਮੈਨੂੰ ਬਾਬਾ ਦੀਪ ਸਿੰਘ ਵਰਗਾ ਜੀਵਨ ਦੇ, ਤਾਂ ਕਿ ਜਦੋਂ ਕੋਈ ਤੇਰੀ ਗੱਲ ਕਰੇ ਮੈਂ ਬੁੱਢਾ ਵੀ ਹੋਵਾਂ ਤਦ ਵੀ ਖੰਡਾ ਚੁੱਕਣ ਦੇ ਯੋਗ ਹੋ ਜਾਵਾਂ, ਮੈਂ ਤੇਰੇ ਭਰੋਸੇ 'ਤੇ ਇਹਨਾਂ ਪਾਪੀਆਂ ਦਾ ਨਾਸ਼ ਕਰ ਸਕਾਂ, ਜਿਹੜੇ ਤੇਰੇ ਦਰ ਵੱਲ ਗਹਿਰੀ ਅੱਖ ਨਾਲ ਵੇਖਦੇ ਨੇ। ਤੋ ਗੁਰਦੇਵ ਸੱਚੇ ਪਾਤਸ਼ਾਹ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ।
ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।